ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ। ਹੋਏ ਸੁਖ ਕਾਸਿਓ ਵਰਨ ਸੁਨਾਵਤ, ਅਣਦ ਬਿਨੋਦ ਪੇਖ ਪ੍ਰਭ ਦਰਸਨ, ਮਨ ਮੰਗਲ ਗੁਣ ਗਾਵਤ। ਰਹਾਉ ਬਿਸਮ ਧਈ ਪੇਖ ਬਿਸਮਾਤੀ, ਪੂਰ ਰਹੇ ਕਿਰਪਾਵਤ। ਪੀਓ ਅੰਮ੍ਰਿਤ ਨਾਮ ਅਮੋਲਕ, ਜਿਉ ਚਾਖ ਗੂੰਗਾ ਮੁਸਕਾਵਤ। ਜੈਸੇ ਪਵਨ ਬੰਦ ਕਰ ਰਾਖਿਓ, ਸੂਝ ਨਾ ਆਵਤ ਜਾਵਤ। ਜਾ ਕੋ ਹਿਰਦੈ ਪ੍ਰਗਾਸ ਭਇਓ ਹਰ, ਕੀ ਕਹੀ ਜਾਏ ਕਹੀ ਨਾ ਜਾਏ ਕਹਾਵਤ। ਆਣ ਉਪਾਵ ਜੇ ਤੇ ਕਿਸ ਕਹੀ ਹੈ, ਤੇ ਸੀਖੇ ਪਾਵਤ। ਅਚਿੰਤ ਲਾਲ ਗ੍ਰਹਿ ਭੀਤਰ ਪ੍ਰਗਟਿਓ, ਅਗਮ ਜੈਸੇ ਪ੍ਰਖਾਵਤ। ਨਿਰਗੁਣ ਨਿਰੰਕਾਰ ਅਬਿਨਾਸੀ, ਅਤੁਲੋ ਤੁਲਿਓ ਨਾ ਜਾਵਤ। ਕਹੋ ਨਾਨਕ ਅਜਰ ਜਿਨ ਜਰਿਆ, ਤਿਸ ਹੀ ਕਉ ਬਾਣੇ ਆਵਤ। ਕਹੋ ਨਾਨਕ ਅਜਰ ਜਿਨ ਜਰਿਆ, ਤਿਸ ਹੀ ਕਉ ਬਾਣੇ ਆਵਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਭ ਦਾਤਾ ਦਾਤਾਰ, ਪਰਿਉ ਜਾਚਕ ਇੱਕ ਸ਼ਰਨਾ, ਮਿਲੈ ਦਾਨ ਸੰਤਰੇਨ, ਇਹ ਲਗ ਪਹੁੰਚਲ ਸਰਨਾ। ਬਿਨਤ ਕਰੋ ਅਰਦਾਸ, ਸੁਣਹੋ ਜੇ ਠਾਕੁਰ ਭਾਵੈ, ਤਿਹੋ ਦਰਸ ਮਨ ਚਾਉ। ਭਗਤ ਇਹੋ ਮਨ ਠਹਿਰਾਵੈ, ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇੱਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮਹਿ ਦੀਓ। ਗੁਰ ਰਾਮਦਾਸ ਦਰਸਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਣ। ਮੂਰਤ ਪੰਚ ਪ੍ਰਮਾਣ ਪੁਰਖ ਗੁਰੇ ਅਰਜੁਨ ਭਿਖੋ ਨੈਣ ਜਾਨ ਧਿਆਨ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਭੂਖ ਉਚਰੈ ਸ਼ਸਤਰ ਖੱਟ ਪਿੰਗ ਬਿਰਨ ਚੜ ਜਾਏ ਸੰਦ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਪਿਆਰੀ ਸਰ ਸੰਗਤ ਜੀਓ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਅਤਿਅੰਤ ਕਿਰਪਾਲਤਾ ਹੋਈ ਹੈ ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਹੈ। ਵਡਭਾਗੀ ਜਨਾਂ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕੀਤੇ ਨੇ। ਗੁਰੂ ਘਰ ਦੀ ਮਰਿਆਦਾ ਅਨੁਸਾਰ ਨਿਤਨੇਮ ਦੇ ਪਾਠ ਹੋਏ ਹਨ। ਉਪਰੰਤ ਆਪ ਜੀ ਨੇ ਰਾਗੀ ਸਿੱਖਾਂ ਦੀ ਰਚਨਾ ਤੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਰਸਨਾ ਕੀਰਤਨ ਸਰਵਣ ਕੀਤਾ ਹੈ ਅਤੇ ਹੁਣ ਜੋ ਲੜੀਵਾਰ ਗੁਰਬਾਣੀ ਦੀ ਕਥਾ ਚੱਲਦੀ ਹੈ ਉਸ ਦੀ ਵਿਚਾਰ ਦਾ ਸਮਾਂ ਹੋਇਆ ਹੈ। ਆਓ ਕੁਝ ਕੁ ਸਮਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਭਗਤਾਂ ਕਰਨਗੇ ਕਥਾ ਵਿਚਾਰਾਂ ਕਰਕੇ ਆਪਾਂ ਲਾਹੇ ਪ੍ਰਾਪਤ ਕਰਨੇ ਹਨ। ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਵਿਚਾਰਨ ਕੀਤੀ ਹੋਈ ਗੁਰਬਾਣੀ ਵਿਚਾਰ ਦੇ ਅਧੀਨ ਹੈ। ਆਓ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕੇ ਜਿਨ੍ਹਾਂ ਨੇ ਇਹ ਪਾਣੀ ਨੂੰ ਬਣਾਇਆ ਸੰਸਾਰ ਦੇ ਜੀਵਾਂ ਦੇ ਭਲੇ ਦੇ ਵਾਸਤੇ ਇਸ ਨੂੰ ਪੜ੍ਹ ਕਰਕੇ ਸਭ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਨੇ ਇਸ ਗੁਰਬਾਣੀ ਦਾ ਸਤਿਕਾਰ ਰੱਖਣ ਦੇ ਵਾਸਤੇ ਮਹਾਰਾਜ ਪਾਤਸ਼ਾਹ ਜੀ ਸਾਹਿਬ ਕਵੀਆਂ ਤੇ ਬੈਠੇ ਸਿੱਖਾਂ ਚ ਬਾਲੇ ਸਾਦੇ ਸੱਚੇ ਪਾਤਸ਼ਾਹ ਜੀ ਐਸੇ ਦਿਆਲੂ ਜਿਹੜੇ ਸਾਰੀਆਂ ਸ਼ਕਤੀਆਂ ਦੇ ਮਾਲਕ ਸਰਬ ਕਲਾ ਸਮਰੱਥ ਜੋ ਚਾਹੁਣ ਉਹ ਕਰ ਸਕਦੇ ਸਨ। ਇੱਕ ਬਚਨ ਕਰਨ ਦੇ ਨਾਲ ਜਿਨ੍ਹਾਂ ਦੇ ਕੇਵਲ ਪੁਰਨੇ ਮਾਤਰ ਦੇ ਨਾਲ ਸਭ ਕੁਝ ਹੋ ਸਕਦਾ ਹੈ ਐਸੀਆਂ ਅਜਲ ਸ਼ਕਤੀਆਂ ਨੂੰ ਜਰਨ ਵਾਲੇ ਪਰਮੇਸ਼ਰ ਦਾ ਭਾਣਾ ਮਿੱਠਾ ਮਨ ਤੇ ਤੇਰਾ ਕਿਹਾ ਮਿੱਠਾ ਲੱਗਾ ਨਾਮ ਪਦਾਰਥ ਮੰਗ ਸਥਾਨਕ ਮੰਗੈ ਸਵੀਆਂ ਤੇ ਬੈਠ ਗਏ ਸਰੀਰਾਂ ਉੱਪਰ ਛਾਲੇ ਪਵਾਲੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਐਸੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕਰੀਏ ਗੁਰਬਾਣੀ ਉਹਨਾਂ ਦੀ ਉਚਾਰਨ ਕੀਤੀ ਹੋਈ ਹੈ ਜਿਹੜੇ ਆਪ ਸ਼ਾਂਤੀ ਰੂਪ ਨੇ ਸ਼ਾਂਤੀ ਦੇ ਸੁੰਭੇ ਨੇ ਸ਼ਾਂਤੀ ਦੇ ਸਮੁੰਦਰ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਗੁਰਬਾਣੀ ਨੂੰ ਪੜ੍ਹਨ ਦੇ ਨਾਲ ਵੀ ਸ਼ਾਂਤੀ ਪ੍ਰਾਪਤ ਹੁੰਦੀ ਹੈ ਮਨ ਸ਼ਾਂਤ ਹੋ ਜਾਂਦਾ ਆਨੰਦ ਪ੍ਰਾਪਤ ਹੁੰਦਾ ਹੈ। ਮਨ ਚਿੱਤ ਬਿਰਤੀ ਨੂੰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੋੜ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰਗ ਮਹੱਲਾ ਪੰਜਵਾ ਹੋਏ ਸੁਖ ਕਾਸਿਓ ਵਰਨ ਸੁਨਾਵਤ
ਸਾਰਗ ਮਹੱਲਾ ਪੰਜਵਾ ਸਾਰਗ ਰਾਗ ਦਾ ਨਾਮ ਹੈ ਸਾਰੰਗ ਰਾਗ ਹੈ ਸਾਰੰਗ ਸਾਰਗ ਸਾਰ ਨਾਮ ਹੈ ਤਤ ਵਸਤੂ ਸਾਰ ਸਿਧਾਂਤ ਹੈ ਜੋ ਜੋ ਸਾਰੇ ਵੇਦਾਂ ਦਾ, ਸਮਰਤੀਆਂ ਦਾ, ਪੁਰਾਣਾਂ ਦਾ, ਉਪਨਿਸ਼ਦਾਂ ਦਾ, ਸੋ ਸਾਰਾ ਜਿਹੜਾ ਸਿਧਾਂਤ ਤੱਤ ਨਿਚੋੜ ਹੈ, ਗੱਗਾ ਗਿਆਤਾ, ਉਹ ਤੱਤ ਨਿਚੋੜ ਦਾ ਮਨੁੱਖ ਗਿਆਤਾ ਹੋ ਜਾਂਦਾ, ਜਾਣ ਲੈਂਦਾ ਸਾਰੇ ਸਾਰ ਨੂੰ, ਸਾਰੀ ਨਿਚੋੜ ਨੂੰ ਜਾਣ ਲਈਦਾ ਹੈ। ਇਹ ਸਤਿਗੁਰਾਂ ਦਾ ਜੋ ਉਪਦੇਸ਼ ਮਹਾਰਾਜ ਨੇ ਪੰਕਤੀ ਦੇ ਦੁਆਰਾ ਆਪਣੇ ਸਰਵਣ ਕੀਤਾ, ਇਸ ਨੂੰ ਕਮਾਉਣ ਦੇ ਨਾਲ, ਇਹ ਸ਼ਬਦ ਨੂੰ ਕਮਾਉਣ ਦੇ ਨਾਲ ਜਿਹੜਾ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰਨਗੇ, ਸਾਰੇ ਸਾਰ ਦਾ ਗਿਆਤਾ, ਸਾਰੀ ਦੁਨੀਆਂ ਦਾ ਜੋ ਨਿਚੋੜ ਹੈ, ਗਿਆਨ ਹੈ ਜਿਹੜਾ, ਉਹ ਗਿਆਨ ਦਾ ਗਿਆਤਾ ਹੋ ਜਾਂਦਾ ਮਨੁੱਖ। ਸੋ ਸਾਰੰਗ ਦਾ ਅਰਥ ਇਹ ਵੀ ਹੈ, ਸਾਰੰਗ ਰਾਗ ਵੀ ਹੈ। ਮਹੱਲਾ ਪੰਜਵਾਂ, ਇਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਦੇ ਨੇ। ਓਏ ਸੁਖ ਪਾਸਿਓ ਬਰਨ ਸੁਨਾਵਤ, ਸੁੱਖ ਦੀ ਗੱਲ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ। ਓਏ ਸੁਖ, ਉਹ ਜਿਹੜਾ ਸੁਖ, ਉਹ ਕਿਹੜਾ ਸੁਖ, ਉਹ ਮਹਾਨ ਸੁਖ ਜਿਹੜਾ ਨਾਮ ਜਪਤ, ਜਿਹੜਾ ਨਾਮ ਜਪ ਕੇ ਮਹਾਂ ਸੁਖ ਪਾਇਆ, ਮਹਾਨ ਸੁਖ ਪ੍ਰਾਪਤ ਹੁੰਦਾ, ਵੱਡਾ ਸੁਖ ਪ੍ਰਾਪਤ ਹੁੰਦਾ, ਉਹ ਸੁਖ, ਓਏ ਸੁਖ ਕਾਸ਼ੋ ਵਰਨ ਸੁਨਾਵਤ, ਜਿਸ ਨੂੰ ਭਾਈ ਵਰਣਨ ਕਰਕੇ ਸੁਣਾਈਏ, ਕਿਹਨੂੰ ਦੱਸੀਏ, ਕਿਉਂਕਿ ਉਹ ਜਿਹੜਾ ਸੁਖ ਹੈ ਦੱਸਿਆ ਨਹੀਂ ਜਾਂਦਾ, ਅਨੁਭਵੀ ਸੁਖ ਉਸ ਨੂੰ ਕਹਿੰਦੇ ਨੇ। ਇੱਕ ਸੁੱਖ ਆਪਾਂ ਨੂੰ ਸੰਸਾਰ ਦੇ ਇਹ ਪਦਾਰਥਾਂ ਦਾ ਮਿਲਦਾ ਹੈ, ਸੰਸਾਰ ਦੀਆਂ ਮਾਇਕੀ ਚੀਜ਼ਾਂ, ਇਹਨਾਂ ਦੇ ਨਾਲ ਸਰੀਰਕ ਸੁੱਖ ਮਿਲਦਾ ਹੈ। ਇੱਕ ਭਜਨ ਦਾ ਸੁੱਖ ਹੈ, ਬੰਦਗੀ ਕਰਨ ਦਾ ਸੁੱਖ, ਇੱਕ ਯੋਗਾਨੰਦ, ਇੱਕ ਭੋਗਾਨੰਦ, ਇੱਕ ਬ੍ਰਹਮਾਨੰਦ, ਇਹ ਸੁੱਖ ਮੰਨੇ ਨੇ। ਸੋ ਵਿਸ਼ਿਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਬਾਸ਼ਨਾ ਨਾਸ, ਇਸ ਤਰ੍ਹਾਂ ਸੰਸਾਰ ਦੇ ਜਿਹੜੇ ਲੋਕ ਨੇ, ਸੰਸਾਰੀ ਜੀਵ ਹਨ ਜਿਹੜੇ, ਉਹਨਾਂ ਨੂੰ ਸੰਸਾਰ ਦੇ ਪਦਾਰਥਾਂ ਦਾ ਸੁੱਖ ਪ੍ਰਾਪਤ ਹੁੰਦਾ, ਉਹਦੇ ਵਿੱਚ ਉਹ ਸੁੱਖਾਂ ਦੀ ਪ੍ਰਾਪਤੀ ਸਮਝਦੇ ਆ ਵੀ ਸਾਰੇ ਸਾਨੂੰ ਪਦਾਰਥ ਮਿਲੇ ਨੇ, ਇਸ ਤੋਂ ਉਹ ਉਸ ਤੋਂ ਕਦਮ ਆਪਣਾ ਅੱਗੇ ਨਹੀਂ ਪੁੱਟਦੇ, ਅਗਾਂਹ ਨਹੀਂ ਚੱਲਦੇ, ਅਗਾਂਹ ਹੋਰ ਮੰਜ਼ਿਲ ਹੈ, ਉਹ ਤਾਂ ਪਹਿਲੀ ਪੌੜੀ ਹੈ। ਕਿਉਂਕਿ ਜਦੋਂ ਨਾਮ ਜਪਦਾ ਮਨੁੱਖ ਪਰਮੇਸ਼ਰ ਵਾਲੇ ਰਸਤੇ ਤੁਰਦਾ, ਸਿਫਤਾਂ ਵੀ ਆਉਂਦੀਆਂ ਨੇ ਤੇ ਸੁੱਖ ਵੀ ਸਾਰੇ ਮਿਲ ਜਾਂਦੇ। ਪਹਿਲੇ ਨੰਬਰ ਤੇ ਸੰਸਾਰ ਦੀਆਂ ਸਾਰੀਆਂ ਚੀਜ਼ਾਂ, ਸਾਰੇ ਸੁੱਖ ਪ੍ਰਾਪਤ ਹੋਣੇ ਸ਼ੁਰੂ ਹੁੰਦੇ ਨੇ। ਮਾਇਆ ਦੇ ਪਦਾਰਥ ਜਿਹੜੇ ਨੇ ਉਹ ਪ੍ਰਾਪਤ ਹੁੰਦੇ, ਮਨ ਦੇ ਪੁਰਨੇ ਪੂਰੇ ਹੋ ਜਾਣੇ, ਵਚਨ ਪੂਰੇ ਹੋ ਜਾਣੇ, ਪਦਾਰਥ ਜਿਹੜੇ ਨੇ ਸੰਸਾਰ ਦੇ, ਇਹ ਮਾਇਕੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਤਰ੍ਹਾਂ ਪਹਿਲਾ ਸੁੱਖ ਇਹ ਪਦਾਰਥਾਂ ਦਾ, ਜੇ ਇੱਥੇ ਅਟਕ ਜਾਵੇ ਤੇ ਗਾਂਹ ਨਾ ਤੁਰੇ ਤੇ ਫਿਰ ਨਹੀਂ ਗੱਲ ਬਣਦੀ, ਇਹ ਥੋੜਾ ਸੁੱਖ ਪਹਿਲੇ ਦਰਜੇ ਦਾ। ਉੱਦਾਂ ਵਿਦਵਾਨਾਂ ਨੇ, ਗ੍ਰੰਥਾਕਾਰਾਂ ਨੇ ਸੁੱਖ ਦੇ 11 ਦਰਜੇ ਮੰਨੇ ਆ, 11 ਪ੍ਰਕਾਰ ਦਾ ਸੁੱਖ ਹੋਇਆ ਕਰਦਾ ਹੈ। ਸਭ ਤੋਂ ਵੱਧ ਸੁੱਖ ਇੱਕ ਕਹਿੰਦੇ ਚੱਕਰਵਰਤੀ ਬਾਦਸ਼ਾਹ ਨੂੰ ਪ੍ਰਾਪਤ ਹੁੰਦਾ ਹੈ, ਪਦਾਰਥਾਂ ਦੇ ਕਰਕੇ, ਚੜ੍ਹਦੀ ਜਵਾਨੀ, ਸਾਰੇ ਮਾਇਕੀ ਪਦਾਰਥ ਕੋਲ ਹੋਣੇ, ਜੋ ਕਹਿਣਾ ਜ਼ਬਾਨ ਚੋਂ ਉਹੀ ਮਿਲ ਜਾਣਾ। ਸੋ ਇਸ ਤਰ੍ਹਾਂ ਇਸ ਤੋਂ ਅਗਾਂਹ ਫਿਰ ਸੁੱਖ ਵੱਧਦੇ ਜਾਂਦੇ ਨੇ, ਦੇਵਤਿਆਂ ਦਾ ਸੁੱਖ, ਬ੍ਰਹਿਸਪਤ ਦਾ, ਕਰਮ ਦੇਵ ਦਾ, ਪਿਤਰ ਦੇਵ ਦਾ, ਪੁੱਤਰ ਦਾ, ਇਹ ਸਾਰੇ। 11ਵੀਂ ਉਪਾਧੀ ਜਿਹੜੀ ਹੈ ਉਹ ਬ੍ਰਹਮਾ ਦੀ ਮੰਨੀ ਹੈ, ਉਹਨੂੰ ਸਭ ਤੋਂ ਕਹਿੰਦੇ ਮਾਇਆ ਦਾ ਸੁੱਖ, ਜਿਹੜੇ ਮਾਇਆ ਦੇ ਪਦਾਰਥਾਂ ਦਾ, ਉਹਨੂੰ ਮਿਲਦਾ। ਸੋ ਇਸ ਤਰੀਕੇ ਨਾਲ ਇਹ ਹਨ ਵਿਸ਼ਿਆਨੰਦ ਸੰਸਾਰ ਹੈ, ਇਹਨਾਂ ਨੂੰ ਇਹ ਚੀਜ਼ਾਂ ਦਾ, ਜਿਹੜਾ ਖਾਣ ਪੀਣ ਦਾ, ਭੋਗਾਂ ਦਾ ਪਦਾਰਥ ਮਿਲ ਗਏ, ਸਾਰੇ ਮਨ ਭਾਉਂਦੀਆਂ ਵਸਤੂਆਂ ਮਿਲ ਗਈਆਂ, ਮਾਇਆ ਮਿਲ ਗਈ, ਇਹਨਾਂ ਦਾ ਸੁੱਖ ਸੰਸਾਰ ਨੂੰ ਚੰਗਾ ਲੱਗਦਾ, ਸੰਸਾਰ ਦੇ ਲੋਕ ਇਹਦੇ ਵਿੱਚ ਹੀ ਆਨੰਦ ਸਮਝਦੇ। ਸੋ ਜਿਹੜੇ ਪਰਮੇਸ਼ਰ ਦੇ ਭਗਤ ਹਨ, ਵਾਹਿਗੁਰੂ ਦੇ ਦਾਸ ਨੇ, ਹਰੀ ਦੇ ਦਾਸ ਨੇ, ਰੱਬ ਦੇ ਪਿਆਰੇ ਹਨ, ਉਹਨਾਂ ਨੂੰ ਸੁੱਖ ਮਿਲਦਾ ਹੈ ਭਜਨਾਨੰਦ। ਭਜਨ ਦਾ, ਜਦੋਂ ਭਜਨ ਕਰਦੇ ਆ, ਉਹ ਸਿਮਰਨ ਕਰਦੇ ਨੇ, ਰਸਨਾ ਦੇ ਨਾਲ ਬੈਠ ਕੇ ਬਾਣੀ ਪੜ੍ਹਦੇ ਹਨ, ਵਾਹਿਗੁਰੂ ਦੀ ਬੰਦਗੀ ਕਰਦੇ, ਗੁਣ ਗਾਉਂਦੇ ਨੇ, ਉਹਨਾਂ ਨੂੰ ਉਹਦੇ ਵਿੱਚ ਆਨੰਦ ਪ੍ਰਾਪਤ ਹੁੰਦਾ ਹੈ, ਉਹਦੇ ਵਿੱਚ ਉਹਨਾਂ ਨੂੰ ਆਨੰਦ ਆਉਣ ਲੱਗ ਪੈਂਦਾ ਹੈ। ਸੋ ਇਸ ਤੋਂ ਅਗਾਂਹ ਜਾ ਕੇ ਫਿਰ ਅੱਗੇ ਆ ਜਾਂਦਾ ਹੈ ਬ੍ਰਹਮਾਨੰਦ। ਸੋ ਇਹ ਜਿਹੜਾ ਸੁੱਖ, ਅਨੁਭਵੀ ਸੁੱਖ, ਆਤਮਾ ਦਾ ਸੁੱਖ ਉਹਨਾਂ ਨੂੰ ਮਿਲਦਾ, ਸਭ ਤੋਂ ਵੱਡਾ ਸੁੱਖ ਆਤਮਾ ਦਾ ਸੁੱਖ, ਅਨੁਭਵੀ ਸੁੱਖ ਹੈ। ਕਈ ਵਾਰੀ ਸੰਸਾਰ ਦੇ ਪਦਾਰਥ ਨੇ ਜਿਹੜੇ, ਸੰਸਾਰ ਦੀਆਂ ਚੀਜ਼ਾਂ ਬੰਦੇ ਕੋਲ ਸਾਰੀਆਂ ਹੀ ਹੋਇਆ ਕਰਦੀਆਂ, ਸਭ ਕੁਝ ਹੁੰਦਾ, ਪਰ ਮਨ ਕਰਕੇ ਉਹ ਦੁਖੀ ਹੁੰਦਾ, ਮਨ ਉਹਦਾ ਸੁੱਖ ਨਹੀਂ, ਸੁਖੀ ਨਹੀਂ। ਇਸ ਕਰਕੇ ਇਹ ਜਿਹੜਾ ਅਨੁਭਵੀ ਸੁੱਖ, ਅੰਦਰੋਂ ਸੁੱਖ ਮਿਲਦਾ, ਸਭ ਤੋਂ ਵੱਡਾ ਹੈ। ਤੇ ਕਈ ਵਾਰੀ ਬੰਦੇ ਕੋਲ ਕੁਝ ਵੀ ਨਹੀਂ, ਕਈਆਂ ਕੋਲ ਕੁਝ ਵੀ ਨਹੀਂ ਹੁੰਦਾ, ਸਿਰਫ ਗੁਜ਼ਾਰਾ ਹੀ ਹੁੰਦਾ ਮਸਾਂ, ਉਹਨਾਂ ਨੂੰ ਉਹ ਆਨੰਦ ਵਿੱਚ ਰਹਿੰਦੇ ਨੇ, ਉਹਨਾਂ ਦੀ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਤਾਂ ਰਾਜੇ ਬਣ ਜਾਂਦੇ ਨੇ, ਜਿਹੜੇ ਮਨ ਕਰਕੇ ਤ੍ਰਿਪਤ ਹੋ ਗਏ ਨੇ, ਮਨ ਕਰਕੇ ਸੁਖੀ ਹੋ ਗਏ ਨੇ, ਮਨ ਕਰਕੇ ਰੱਜ ਗਏ ਨੇ। ਮਹਾਰਾਜ ਕਹਿੰਦੇ ਜਿਹਦਾ ਨਾਮ ਮਨ ਬਾਣੀ ਵਿੱਚ ਭਿੱਜਿਆ ਹੋਇਆ ਭਾਈ ਉਹ ਰਾਜੇ ਨੇ। ਸੋ ਇਸ ਤਰ੍ਹਾਂ ਉਹ ਭਾਵੇਂ ਬਸਤਾ ਤੁਹਾਡੀ ਝੁੰਬੜੀ ਹੋਵੇ, ਚੀਰ ਸਾਹਿਬ ਜਿੰਨਾ ਵੀ ਹੋਵੇ, ਤਾਂ ਵੀ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਸੋ ਇਹ ਘਰ ਵੀ ਚੰਗਾ ਨਾ ਹੋਵੇ, ਗਰੀਬੀ ਦੇ ਵਿੱਚ ਬਸਤਰ ਵੀ ਚੰਗੇ ਨਾ, ਉਹਨਾਂ ਨੂੰ ਕੇਵਲ ਸਰੀਰ ਢੱਕਣ ਵਾਸਤੇ ਉਹਨਾਂ ਨੂੰ ਪ੍ਰਾਪਤ ਹੁੰਦੇ ਹੋਣ, ਤੇ ਬਹੁਤਾ ਪਸਾਰਾ ਵੀ ਨਾ ਹੋਵੇ, ਮਿੱਤਰ ਨਾ ਸੰਰੂਪ ਹੀਣ ਕਿ ਸਾਗ ਨਾ ਸਿੰਨਾ, ਇਹ ਸਾਰੀ ਖੇਡ ਇਸੇ ਤਰ੍ਹਾਂ ਹੀ ਹੋਵੇ। ਉਹ ਸਾਰੇ ਸੋ ਇਸ ਤਰ੍ਹਾਂ ਰਾਜਾ ਸਗਲੀ ਸ੍ਰਿਸ਼ਟਿਕਾ ਹੁੰਦੇ ਨੇ, ਆਨੰਦ ਉਹਨਾਂ ਨੂੰ ਕਹੋਗੇ ਮਨ ਕਰਕੇ ਉਹ ਸੁਖੀ ਨੇ, ਮਨ ਕਰਕੇ ਉਹ ਤ੍ਰਿਪਤ ਹੋ ਗਏ ਨੇ, ਉਹਨਾਂ ਨੂੰ ਅੰਦਰੋਂ ਸੁੱਖ ਪ੍ਰਾਪਤ ਹੋਇਆ। ਨਾਮ ਜਪਦੇ ਹੋਏ ਐਸਾ ਸੁੱਖ ਪ੍ਰਾਪਤ ਹੁੰਦਾ ਕਿ ਦੱਸਿਆ ਹੀ ਨਹੀਂ ਜਾਂਦਾ। ਕਈ ਵਾਰੀ ਇੱਕ ਦੋ ਚਿੰਤ ਹੀ ਭਾਵੇਂ ਮਨ ਇਕਾਗਰ ਹੋ ਜਾਵੇ, ਮਨ ਦੀ ਇਕਾਗਰਤਾ ਦੇ ਨਾਲ ਉਹ ਸੁੱਖ ਪ੍ਰਾਪਤ ਹੁੰਦਾ। ਮਨ ਇਕਾਗਰ ਹੋ ਗਿਆ, ਇੱਕ ਦੋ ਸਿੰਤ ਹੀ ਭਾਵੇਂ ਹੋਵੇ, ਕਿਉਂਕਿ ਇੱਕ ਦੋ ਸਿੰਤ ਹੀ ਸ਼ੁਰੂ ਦੇ ਵਿੱਚ ਇੱਕ ਮਿੰਟ ਤਾਂ ਬੜਾ ਜ਼ਿਆਦਾ ਹੈ। ਮਨ ਇਕਾਗਰ ਕਰਨਾ ਇੰਨਾ ਚਿਰ ਹੀ ਹੋ ਜਾਵੇ ਤੇ ਉਹ ਸੁੱਖ ਕਥਨ ਨਹੀਂ ਕੀਤਾ ਜਾ ਸਕਦਾ। ਕਿਸੇ ਰਾਜੇ ਨੂੰ, ਕਿਸੇ ਬਾਦਸ਼ਾਹ ਨੂੰ, ਕਿਸੇ ਮਾਇਆਧਾਰੀ ਨੂੰ, ਕਿਸੇ ਸਿਆਸੀ ਨੂੰ ਉਹ ਸੁੱਖ ਪ੍ਰਾਪਤ ਨਹੀਂ ਹੁੰਦਾ ਜਿਹੜਾ ਮਨ ਦੀ ਇਕਾਗਰਤਾ ਦੇ ਨਾਲ ਸੁੱਖ ਮਿਲਦਾ ਬੈਠ ਕਰਕੇ ਕਿਤੇ। ਸੋ ਉਹ ਸੁੱਖ, ਉਹ ਜਿਹੜਾ ਸੁੱਖ ਹੈ ਭਾਈ, ਉਹ ਦੱਸਿਆ ਨਹੀਂ ਜਾਂਦਾ। ਫਿਰ ਜਿਹੜੇ ਸੰਸਾਰ ਦੇ ਸੁੱਖ ਨੇ, ਇਹ ਕਟੋਰੇ ਦੇ ਪਾਣੀ ਵਾਂਗੂ, ਗਲਾਸ ਦੇ ਪਾਣੀ, ਗਲਾਸ ਵਿੱਚ ਭਰਿਆ ਹੋਇਆ ਪਾਣੀ ਉਹਦੇ ਵਾਂਗੂ ਨੇ, ਉਹ ਡੁੱਲ ਵੀ ਜਾਂਦਾ ਗਲਾਸ ਦਾ ਪਾਣੀ, ਤੱਤਾ ਠੰਡਾ ਵੀ ਹੋ ਜਾਂਦਾ। ਇਸ ਤਰ੍ਹਾਂ ਸੰਸਾਰ ਦੇ ਜਿਹੜੇ ਸੁੱਖ ਨੇ, ਗਲਾਸ ਦੇ ਪਾਣੀ ਵਾਂਗੂ ਨੇ, ਖਤਮ ਵੀ ਹੋ ਜਾਂਦੇ ਨੇ, ਤੱਤੇ ਠੰਡੇ ਮੁਸੀਬਤਾਂ ਵੀ ਆ ਕੇ ਪੈ ਜਾਂਦੀਆਂ ਨੇ। ਫਿਰ ਜਦੋਂ ਇਹ ਦੁਨੀਆਂ ਦਾ ਸੁੱਖ ਹੈ, ਇਹ ਸਰੀਰ ਦੇ ਨਾਲ ਸੁੱਖ, ਪਦਾਰਥਾਂ ਦਾ ਸੁੱਖ ਹੈ, ਭੋਗਾਂ ਦਾ ਸੁੱਖ ਹੈ, ਜਿੰਨਾ ਚਿਰ ਤੱਕ ਸਰੀਰ ਤੰਦਰੁਸਤ ਹੈ ਉਨਾ ਚਿਰ ਤੱਕ ਇਹ ਸੁੱਖ ਹੈ। ਸਰੀਰ ਰੋਗੀ ਹੋ ਗਿਆ, ਕੋਈ ਬਿਮਾਰੀ ਲੱਗ ਗਈ, ਸਿਰ ਦਰਦੀ ਮੰਨ ਲਓ, ਪੇਟ ਚ ਦਰਦੀ ਹੋਣ ਲੱਗ ਪਿਆ ਮੰਨ ਲਓ, ਛੋਟੀ ਜੀ ਗੱਲ ਹੈ, ਵੱਡੀ ਵੀ ਹੈ, ਪਰ ਇੰਨੀ ਗੱਲ ਦੇ ਨਾਲ ਹੀ ਕੋਈ ਸੁੱਖ ਨਹੀਂ ਚੰਗਾ ਲੱਗੇਗਾ। ਸੂਰ ਉੱਠ ਪਵੇ ਅੰਦਰੋਂ, ਸਿਰ ਦੁਖਣ ਲੱਗ ਪਵੇ, ਕੋਈ ਹੋਰ ਰੋਗ ਲੱਗ ਜਾਵੇ। ਜਦੋਂ ਇਸ ਕਰਕੇ ਇਹ ਜਿਹੜੇ ਸੁੱਖ ਨੇ, ਇਹਨਾਂ ਨੂੰ ਕਟੋਰੇ ਦੀ ਨਾਈ, ਗਲਾਸ ਦੇ ਪਾਣੀ ਵਾਂਗੂ, ਕਟੋਰੇ ਦੇ ਪਾਣੀ ਵਾਂਗੂ ਸਮਝਿਆ, ਇਹ ਖਤਮ ਵੀ ਹੋ ਜਾਂਦੇ ਨੇ, ਪਦਾਰਥ ਨਾਸ ਵੀ ਹੋ ਜਾਂਦੇ ਆ, ਕੋਈ ਇਹੋ ਜਿਹਾ ਕਰਮ ਹੋ ਜਾਵੇ ਉਹਦੇ ਨਾਲ ਇਹ ਚਲੇ ਜਾਂਦੇ, ਜਾਂ ਪੁੰਨਾਂ ਦੇ ਖਤਮ ਹੋਣ ਕਰਕੇ ਚਲੇ ਜਾਂਦੇ ਨੇ। ਫਿਰ ਇਸ ਤਰ੍ਹਾਂ ਇਹ ਤੱਤੇ ਠੰਡੇ ਵੀ ਹੁੰਦੇ ਨੇ। ਸੋ ਸਿੱਕੇ ਇਸ ਕਰਕੇ ਇਹ ਸੁੱਖ ਥੋੜੇ ਨੇ, ਇਹ ਏਡੇ ਵੱਡੇ ਸੁੱਖ ਨਹੀਂ। ਕਿੰਨੇ ਮਰਜ਼ੀ ਪਦਾਰਥ ਹੋਣ, ਬੰਦੇ ਦਾ ਸਰੀਰ ਹੀ ਠੀਕ ਹੋਣਾ, ਉਹਨੂੰ ਸੁੱਖ ਕਿਵੇਂ ਭੋਗੇਗਾ, ਉਹਨੂੰ ਇਹਨਾਂ ਮਾਇਆ ਦੇ ਸੁੱਖਾਂ ਦੀ ਕਿਵੇਂ ਪ੍ਰਾਪਤੀ ਚੰਗੀ ਤਰ੍ਹਾਂ ਕਿਵੇਂ ਉਹਨਾਂ ਨੂੰ ਭੋਗ ਸਕੇਗਾ ਜੇ ਸਰੀਰ ਨਹੀਂ। ਇਸ ਕਰਕੇ ਸਰੀਰ ਦੇ ਨਾਲ ਇਹਨਾਂ ਸੁੱਖਾਂ ਦਾ ਸੰਬੰਧ, ਜਿਹੜੇ ਮਾਇਕੀ ਚੀਜ਼ਾਂ ਦਾ, ਮਾਇਆ ਦੇ ਜਿੰਨੇ ਸੁੱਖ ਨੇ, ਇਹਨਾਂ ਦਾ ਸੰਬੰਧ ਸਰੀਰ ਦੇ ਨਾਲ, ਇਹ ਆਪਣਾ ਤੰਦਰੁਸਤ ਅਤੇ ਸਹੀ ਹੈ। ਇਸ ਤਰ੍ਹਾਂ ਫਿਰ ਇਹ ਦੂਸਰੇ ਨੰਬਰ ਤੇ ਜਿਹੜੇ ਸੁੱਖ ਨੇ, ਉਹਨਾਂ ਨੂੰ ਭਜਨ ਦਾ ਸੁੱਖ, ਜਿਹੜਾ ਜੋਗੀਆਂ ਨੂੰ ਯੋਗ ਦਾ ਆਨੰਦ ਆਉਂਦਾ, ਉਹ ਯੋਗਾ ਆਨੰਦ ਪ੍ਰਾਪਤ ਕਰਦੇ ਨੇ। ਸੋ ਯੋਗ ਸਮਾਧੀ ਦੇ ਦੁਆਰਾ ਉਹਨਾਂ ਨੂੰ ਅੰਦਰੋਂ ਦਸਮ ਦਵਾਰ ਦੇ ਵਿੱਚ ਆਪਣੇ ਪ੍ਰਾਣ ਚੜਾ ਲੈਂਦੇ ਨੇ, ਉੱਥੇ ਉਹ ਫਿਰ ਆਨੰਦ ਪ੍ਰਾਪਤ ਕਰਦੇ ਨੇ। ਯੋਗ ਦਾ ਆਨੰਦ ਜਿੰਨਾ ਚਿਰ ਤੱਕ ਉਹ ਸਮਾਧੀ ਕਿਸ਼ਤ ਰਹਿੰਦੇ ਆ, ਧਿਆਨ ਨੂੰ ਇਕਾਗਰ ਕਰਦੇ ਨੇ, ਸਮਾਧੀ ਲਾਈ ਰੱਖਦੇ ਆ, ਉਹਨਾਂ ਚਿਰ ਤੱਕ ਉਹਨਾਂ ਨੂੰ ਉੱਥੇ ਆਨੰਦ ਬਣਿਆ ਰਹਿੰਦਾ ਸਮਾਧੀ ਦੇ। ਉਹ ਇਸ ਤੋਂ ਉੱਪਰ ਹੈ, ਜਿਵੇਂ ਜਦੋਂ ਬਰਸਾਤ ਪੈਂਦੀ ਹੈ, ਜ਼ੋਰ ਦੇ ਨਾਲ ਵਰਖਾ ਪੈਂਦੀ ਹੈ, ਉਦੋਂ ਨਾਲਿਆਂ ਦਾ ਪਾਣੀ, ਜਿਹੜੀਆਂ ਸੁੱਕੀਆਂ ਨਹਿਰਾਂ ਨੇ, ਨਦੀਆਂ ਛੋਟੀਆਂ, ਉਹ ਵੀ ਭਰ ਕੇ ਚੱਲਣ ਲੱਗ ਪੈਂਦੀਆਂ ਨੇ, ਨਾਲੇ ਜਿਹੜੇ ਹੁੰਦੇ ਨੇ ਉਹ ਵੀ ਭਰ ਕੇ ਚੱਲਣ ਲੱਗ ਪੈਂਦੇ ਆ ਬਰਸਾਤੀ ਵਰਖਾ ਦੇ ਨਾਲ। ਉਹ ਜਿਹੜਾ ਯੋਗ ਦਾ ਆਨੰਦ ਹੈ, ਉਹਨੂੰ ਬਰਸਾਤੀ ਵਰਖਾ ਦੇ ਨਾਲ ਉਹਦੀ ਤੁਲਨਾ ਕੀਤੀ ਹੈ ਕਿ ਜਿੰਨਾ ਚਿਰ ਤੱਕ ਤਾਂ ਸਮਾਧੀ ਵਿੱਚ ਬੈਠੇ ਰਹਿੰਦੇ ਆ, ਸਵਾਸਾਂ ਨੂੰ ਚੜਾ ਕੇ ਇਕਾਗਰਤਾ ਬਣਾ ਕੇ ਬੈਠੇ ਰਹਿੰਦੇ, ਉਹਨਾਂ ਚਿਰ ਤੱਕ ਉਹਨਾਂ ਨੂੰ ਯੋਗ ਦਾ ਆਨੰਦ ਆਉਂਦਾ। ਜਿੰਨਾ ਚਿਰ ਤੱਕ ਵਰਖਾ ਪੈਂਦੀ ਰਹਿੰਦੀ ਹੈ, ਬਰਸਾਤੀ ਨਾਲੇ ਭਰ ਕੇ ਵਗਦੇ, ਉਹਨਾਂ ਚਿਰ ਤੱਕ ਬਾਅਦ ਵਿੱਚ ਫਿਰ ਸੁੱਕ ਜਾਂਦੇ ਆ। ਇਸ ਤਰ੍ਹਾਂ ਜਿੰਨਾ ਚਿਰ ਤੱਕ ਉਹ ਬੈਠੇ ਰਹਿੰਦੇ, ਉਹਨਾਂ ਚਿਰ ਤੱਕ ਉਹਨਾਂ ਨੂੰ ਉਹ ਯੋਗ ਦਾ ਆਨੰਦ ਆਉਂਦਾ। ਮਨ ਦੀ ਇਕਾਗਰਤਾ ਕਰਕੇ ਸਮਾਧੀ ਲਾ ਕੇ ਬਹਿੰਦੇ ਨੇ, ਕਿੰਨਾ ਚਿਰ ਮਰਜ਼ੀ ਭਾਵੇਂ ਬੈਠੇ ਰਹਿਣ, ਸਵਾਸਾਂ ਦੀ ਖੇਡ ਨਹੀਂ ਉਤਾਰੇ ਥੱਲੇ ਤੇ, ਭਾਵੇਂ ਇਸ ਤਰ੍ਹਾਂ ਉਮਰ ਵੀ ਵਧਾ ਲੈਂਦੇ ਨੇ, 500 ਸਾਲ, 1000 ਸਾਲ, 5000। ਸੋ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਜੀ ਜਦੋਂ ਕਦਰਾਣੇ ਦੀ ਢਾਬ ਤੇ ਮਹਾਰਾਜ ਪਹੁੰਚੇ ਨੇ, ਉੱਥੇ ਇੱਕ ਜੋਗੀ ਰਹਿੰਦਾ ਸੀ ਜਿਹਦੀ ਉਮਰ 5000 ਸਾਲ। ਸੋ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ, ਸਿੰਘਾਂ ਨੇ ਘੋੜੇ ਬੰਨੇ, ਮਹਾਰਾਜ ਦਾ ਆਸਣ ਲਾਇਆ, ਸਿੰਘ ਇਸ ਤਰ੍ਹਾਂ ਫਿਰ ਘੋੜਿਆਂ ਦੇ ਵਾਸਤੇ ਕੱਖ ਕਾਣ ਲੈਣ ਦੇ ਵਾਸਤੇ, ਘਾਹ ਪੱਠਾ ਲੈਣ ਦੇ ਵਾਸਤੇ ਵਿਚਰਨ ਲੱਗੇ ਇਧਰ ਉਧਰ। ਉੱਥੇ ਇੱਕ ਜੋਗੀ ਸੀਗਾ, ਕਹਿਣ ਲੱਗਾ ਆਪਣੇ ਚੇਲਿਆਂ ਨੂੰ ਵੀ ਇਹ ਕੌਣ ਨੇ ਨੀਲੇ ਚੋਲਿਆਂ ਵਾਲੇ, ਜਿਹਨਾਂ ਨੇ ਗਾਤਰਿਆਂ ਚ ਕਿਰਪਾਨਾਂ ਪਾਈਆਂ, ਦੁਮਾਲੇ ਸਜਾਏ, ਕੌਣ ਨੇ ਸਿਰ ਤੇ ਸੋਹਣੇ ਚੱਕਰ, ਇਹ ਕਿਹੜੇ ਨੇ? ਕਹਿਣ ਲੱਗੇ ਵੀ ਸਿੱਖਾਂ ਦਾ ਗੁਰੂ ਹੈ, ਮਰੇਲਾ ਗੁਰੂ ਮਹਾਰਾਜ ਦਾ ਨਾਮ ਰੱਖਿਆ ਸੀ ਮੁਗਲਾਂ ਨੇ, ਕਿਉਂਕਿ ਮਾਰੇ ਬਹੁਤਾ ਮਾਰਦੇ ਪਿਛਤਾਂ ਨੂੰ ਦੁੱਖ ਤੰਡ ਦਿੰਦੇ ਸਨ। ਉਹ ਮਰੇਲਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਸਨ ਕਿ ਮਰੇਲਾ ਗੁਰੂ, ਸਿੱਖਾਂ ਦਾ ਮਰੇਲਾ ਗੁਰੂ ਉਹ ਆਏ ਨੇ, ਉਹਨਾਂ ਦੇ ਇਹ ਚੇਲੇ ਨੇ। ਕਿੰਨੀ ਉਮਰ ਹੈ ਗੁਰੂ ਦੀ? 35 ਸਾਲ ਹੋਣੀ ਹੈ, 40 ਦੇ ਨੇੜੇ ਹੋਣਗੇ ਮਹਾਰਾਜ ਲਗਭਗ। ਸਿਰਫ 40 ਜਵਾਨੀ ਦੇ ਵਿੱਚ ਕਿਹੜਾ ਗੁਰੂ ਬਣ ਸਕਦਾ? ਜਵਾਨੀ ਵਿੱਚ ਤਾਂ ਮਨ ਹੀ ਨਹੀਂ ਕਾਬੂ ਆਉਂਦਾ, ਜਵਾਨੀ ਵਿੱਚ ਤਾਂ ਵਿਸ਼ਵਕਾਰ ਨਹੀਂ ਸਾਂਭੇ ਜਾਂਦੇ। ਗੁਰੂ ਬਣਨਾ ਤਾਂ ਬੜੀ ਵੱਡੀ ਗੱਲ ਹੈ। ਉਹਦੀ ਉਮਰ, ਉਹਨੂੰ ਉਮਰ ਦਾ ਵੀ ਮਾਣ ਸੀ, 5000 ਸਾਲ ਉਹਦੀ ਲੰਬੀ ਉਮਰ ਸੀ। ਸੋ ਇਸ ਤਰੀਕੇ ਨਾਲ ਉਹਨੇ ਕਹਿਣਾ ਕੀਤਾ ਕਿ ਮਹਾਰਾਜ ਜਵਾਨੀ ਦੇ ਵਿੱਚ ਤਾਂ ਹੀ ਮਰੇਲੇ ਨੇ, ਕ੍ਰੋਧ ਆ ਜਾਂਦਾ ਹੋਣਾ, ਲੜ ਪੈਂਦੇ ਹੋਣਗੇ। ਸੋ ਸਿੱਖਾਂ ਦੇ ਨਾਲ ਉਹਦੇ ਆਏ ਚੇਲੇ ਆਏ, ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਗੀ ਧਰ ਦੇ ਸ੍ਰੇਸ਼ਟ ਪਿਤਾ ਜੀ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਬੈਠ ਗਏ ਪਾਸ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਚੇਲਿਆਂ ਨੂੰ ਗਰੀਬ ਨਵਾਜ ਕਹਿਣ ਲੱਗੇ ਵੀ ਤੁਹਾਡਾ ਗੁਰੂ ਕੀ ਕਹਿੰਦਾ? ਮਰੇਲਾ ਗੁਰੂ ਹੈ, ਕ੍ਰੋਧ ਵਿੱਚ ਆ ਜਾਂਦਾ। ਮਹਾਰਾਜ ਨੇ ਬੁੱਝ ਨਹੀਂ ਗਾ, ਜਾ ਕੇ ਉਹਦੇ ਚੇਲਿਆਂ ਨੇ ਦੱਸਿਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਗੱਲ ਜਿਹੜੀ ਤੁਸੀਂ ਇੱਥੇ ਕੀਤੀ ਹੈ, ਗਰੀਬ ਨਵਾਜ ਉੱਥੇ ਬੈਠੇ ਨੇ, ਸਾਰੀ ਬੁੱਝ ਲਈ ਹੈ। ਬੜਾ ਹੈਰਾਨ ਹੋਇਆ ਜੋਗੀ, ਫਿਰ ਤਾਂ ਬੜੇ ਵੱਡੇ ਕਰਨੀ ਵਾਲੇ ਨੇ, ਮੈਂ ਤਾਂ ਛੋਟੀ ਉਮਰ ਦੇ ਸਮਝਦਾ, ਚਲੋ ਜਾ ਕੇ ਦਰਸ਼ਨ ਕਰੀਏ। ਸੋ ਚੇਲੇ ਉਹਦੇ ਲੈ ਕੇ ਗਏ, ਸਰੀਰ ਬਜ਼ੁਰਗ ਹੈ ਕਿਉਂਕਿ ਉਮਰ ਬਹੁਤ ਲੰਬੀ ਹੈ, 5000 ਸਾਲ। ਜਾ ਕੇ ਕਲਗੀ ਧਰ ਪਿਤਾ ਜੀ ਦੇ ਦਰਸ਼ਨ ਕੀਤੇ, ਮੱਥਾ ਟੇਕਿਆ, ਮਹਾਰਾਜ ਦੇ ਨਾਲ ਬਚਨ ਬਲਾਸ ਹੋਏ, ਚਰਚਾ ਹੋਈ, ਨਮਸਕਾਰ ਕੀਤਾ, ਗਿਆਨ ਦੀ ਪ੍ਰਾਪਤੀ। ਇਸ ਤਰ੍ਹਾਂ ਉਹ ਉਮਰ ਨੂੰ ਵਧਾ ਲੈਂਦੇ, ਉਮਰ ਵੱਡੀ ਕਰ ਲੈਂਦੇ। ਮਹਾਰਾਜ ਕਹਿੰਦੇ ਉਮਰ ਕਿਵੇਂ ਵੱਡੀ ਕੀਤੀ ਹੈ? ਕਹਿੰਦਾ ਮਹਾਰਾਜ ਯੋਗ ਦੇ ਦੁਆਰਾ ਸਵਾਸਾਂ ਨੂੰ ਰੋਕ ਕੇ। ਅੱਛਾ, ਮਹਾਰਾਜ ਕਹਿੰਦੇ ਬਹੁਤ ਕੁਝ ਵੇਖਿਆ ਹੋਵੇਗਾ। ਕਹਿੰਦਾ ਮਹਾਰਾਜ ਬਹੁਤ ਕੁਝ ਵੇਖਿਆ, 5000 ਸਾਲ ਦੀ ਉਮਰ ਚ ਬਹੁਤ ਕੁਝ, ਦੁਨੀਆਂ ਕਈ ਵਾਰੀ ਮੇਰੇ ਵੇਹਦਿਆਂ ਵੇਹਦਿਆਂ ਉਜੜੀ ਹੈ, ਕਈ ਵਾਰ ਇਹ ਮੇਰੇ ਵੇਹਦਿਆਂ ਵੇਹਦਿਆਂ ਦੁਨੀਆਂ ਵਸਦੀ ਹੈ। ਸੋ ਕਈ ਵਾਰੀ ਇੰਨੀ ਜ਼ਿਆਦਾ ਦੁਨੀਆਂ ਹੋ ਜਾਂਦੀ ਸੀ, ਬਹੁਤ ਭੀੜ ਹੋ ਜਾਂਦੀ ਸੀ, ਤੇ ਕਈ ਵਾਰੀ ਦੁਨੀਆਂ ਉਜੜ ਜਾਂਦੀ ਸੀ। ਪਰਮੇਸ਼ਰ ਦੁਨੀਆਂ ਨੂੰ ਮਾਰ ਦਿੰਦਾ ਸੀ, ਖਤਮ ਕਰ ਦਿੰਦਾ ਸੀ। ਕਿਤੇ ਕੋਈ ਟਾਵਾਂ ਟਾਵਾਂ ਬੰਦਾ ਦੂਰ ਦੂਰ ਤੱਕ ਦਿਸਦਾ ਸੀ, ਤੇ ਕਦੇ ਬਹੁਤਾ ਭੀੜ ਭੜੱਕਾ ਹੋ ਜਾਂਦਾ ਸੀ, ਇਵੇਂ ਖੇਡ ਚੱਲਦੀ ਹੁੰਦੀ ਹੈ। ਇਸ ਤਰੀਕੇ ਨਾਲ ਬਚਨ ਬਲਾਸ ਉਹ ਉਮਰ ਦੇ ਨਾਲ ਯੋਗ ਦੇ ਨਾਲ ਆਨੰਦ ਪ੍ਰਾਪਤ ਕਰਦੇ, ਬੈਠੇ ਰਹਿੰਦੇ ਸਮਾਧੀਆਂ ਲਾ ਕੇ। ਇਹਨੂੰ ਯੋਗਾ ਆਨੰਦ ਕਹਿੰਦੇ, ਬਰਸਾਤੀ ਨਾਲਿਆਂ ਦੇ ਵਾਂਗੂ ਇਹਦਾ ਆਨੰਦ ਹੋ, ਯੋਗ ਦਾ ਵੀ ਕਾਫੀ ਆਨੰਦ ਹੈ, ਠੀਕ ਹੈ। ਸੋ ਪਰ ਗੁਰਮਤ ਵਿੱਚ ਪੂਰੀ ਤਰ੍ਹਾਂ ਪ੍ਰਵਾਨ ਨਹੀਂ, ਮਹਾਰਾਜ ਨੇ ਸਤਸੰਗਤ ਕੀਤਾ ਹੀ ਹੈ, ਇਹਦੇ ਵਿੱਚ ਸਾਰੇ ਵੱਡੇ ਆਨੰਦ ਨੂੰ ਮਹਾਰਾਜ ਨੇ ਸਾਨੂੰ ਬਖਸ਼ਿਆ, ਵੱਡਾ ਆਨੰਦ, ਬ੍ਰਹਮਾਨੰਦ। ਅਗਾਂਹ ਜਾ ਕੇ ਇਹ ਬ੍ਰਹਮਾਨੰਦ ਪ੍ਰਾਪਤ, ਜਿਹੜਾ ਪੂਰਨ ਸੁੱਖ ਹੈ, ਇਹ ਐਸਾ ਸੁੱਖ ਫਿਰ ਨਾ ਇਹ ਘਟਦਾ ਹੈ, ਨਾ ਇਹ ਵੱਧਦਾ ਹੈ, ਤੇ ਨਾ ਖਤਮ ਹੁੰਦਾ। ਬਾਕੀ ਜਿਹੜੇ ਦੋ ਸੁੱਖ ਨੇ, ਯੋਗ ਦਾ ਸੁੱਖ ਤੇ ਸੰਸਾਰ ਦੇ ਬਾਕੀ ਪਦਾਰਥਾਂ ਦਾ, ਚੀਜ਼ਾਂ ਦਾ ਸੁੱਖ, ਜਿਹੜਾ ਇਹ ਖਤਮ ਹੋ ਜਾਂਦਾ, ਥੋੜਾ ਹੈ। ਇਹ ਕਟੋਰੇ ਦੇ ਪਾਣੀ ਵਾਂਗੂ ਹੈ, ਉਹ ਬਰਸਾਤੀ ਨਾਲਿਆਂ ਦੇ ਵਾਂਗੂ ਹੈ, ਉਹ ਸੁੱਕ ਜਾਂਦੇ ਆ, ਕਟੋਰੇ ਦਾ ਪਾਣੀ ਡੁੱਲ ਜਾਂਦਾ, ਤਾਂ ਠੰਡਾ ਹੋ ਜਾਂਦਾ। ਤੇ ਜਿਹੜਾ ਬ੍ਰਹਮ ਦਾ ਸੁੱਖ ਹੈ, ਬ੍ਰਹਮ ਆਨੰਦ ਦਾ ਸੁੱਖ ਹੈ, ਗਿਆਨ ਦਾ ਸੁੱਖ, ਸਭ ਤੋਂ ਵੱਡਾ ਸੁੱਖ ਜਿਹੜਾ ਗਿਆਨ ਦਾ, ਅਸਲ ਦੇ ਵਿੱਚ ਜਿਹੜਾ ਸਾਨੂੰ ਦੁੱਖ ਪ੍ਰਾਪਤ ਹੁੰਦੇ ਨੇ, ਜਿੰਨੇ ਵੀ ਇਹ ਕਿਉਂ ਹੁੰਦੇ ਆ, ਅਗਿਆਨਤਾ ਦੇ ਕਰਕੇ। ਅਗਿਆਨੀ ਬੰਦਾ ਜਿਹੜਾ, ਦੋ ਤਰ੍ਹਾਂ ਦੇ ਮਨੁੱਖ ਨੇ, ਇੱਕ ਗਿਆਨੀ ਤੇ ਇੱਕ ਅਗਿਆਨੀ। ਗਿਆਨੀ ਨੂੰ ਇੱਕ ਤਰ੍ਹਾਂ ਦਾ ਦੁੱਖ ਹੁੰਦਾ ਹੈ, ਅਗਿਆਨੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਦੋ ਤਰ੍ਹਾਂ ਦਾ ਦੁੱਖ ਹੁੰਦਾ। ਇੱਕ ਤਾਂ ਚੀਜ਼ ਨਾਸ ਹੋ ਗਈ, ਪਦਾਰਥ ਚਲਾ ਗਿਆ, ਘਾਟਾ ਪੈ ਗਿਆ, ਇੱਕ ਤਾਂ ਉਹ ਦੁੱਖ, ਇੱਕ ਮਨ ਕਰਕੇ ਦੁਖੀ ਹੋ ਜਾਂਦੇ, ਫਿਰ ਮਨ ਕਰਕੇ ਚਿੰਤਾ, ਮਨ ਕਰਕੇ ਸੋਚਣ ਲੱਗ ਜਾਂਦੇ, ਦੋ ਦੁੱਖ ਹੋ ਗਏ ਨਾ ਫਿਰ। ਇੱਕ ਤਾਂ ਚੀਜ਼ ਚਲੀ ਗਈ ਕੋਲੋਂ, ਇੱਕ ਮਨ ਕਰਕੇ ਦੁਖੀ ਹੋ ਗਏ। ਤੇ ਜਿਹੜੇ ਗਿਆਨੀ ਨੇ ਉਹਨਾਂ ਨੂੰ ਇੱਕ ਚੀਜ਼ ਚਲੀ ਗਈ ਬਸ, ਉਹਦਾ ਹੀ ਦੁੱਖ, ਮਨ ਕਰਕੇ ਦੁਖੀ ਨਹੀਂ ਹੁੰਦੇ। ਸਰੀਰ ਦਾ ਰੋਗ ਲੱਗਾ, ਸਰੀਰ ਦੁਖੀ ਹੈ, ਮਨ ਵੀ ਅੰਦਰੋਂ ਦੁਖੀ ਹੋ ਗਿਆ, ਦੋ ਦੁੱਖ ਹੋ ਗਏ ਅਗਿਆਨੀ ਨੂੰ, ਮੂਰਖ ਬੰਦੇ ਨੂੰ। ਗਿਆਨੀ ਨੂੰ ਇੱਕ ਦੁੱਖ ਹੁੰਦਾ, ਸਰੀਰਕ ਰੋਗ ਹੈ, ਮਨ ਕਰਕੇ ਨਹੀਂ ਦੁਖੀ। ਉਹ ਕਹਿੰਦੇ ਵੀ ਸਾਡੇ ਪਾਪਾਂ ਦੇ ਕਰਕੇ, ਜਾਂ ਸਾਡੀ ਕੋਈ ਇਹੋ ਜਿਹੀ ਅਸੀਂ ਕਰਮ ਕਰ ਬੈਠੇ ਹੋਵਾਂਗੇ ਜਿਹਦੇ ਕਰਕੇ ਸਾਨੂੰ ਆਹ ਚੀਜ਼, ਆਹ ਦੁੱਖ ਮਿਲਿਆ। ਜਦੋਂ ਉਹ ਸਾਡਾ ਖਤਮ ਹੋ ਗਿਆ ਕਰਮ, ਉਦੋਂ ਸਾਨੂੰ ਸੁੱਖ ਮਿਲ ਜਾਣਾ, ਇਸ ਕਰਕੇ ਉਹ ਝੂਰਦੇ ਨਹੀਂ। ਤੇ ਸੰਸਾਰ ਦੇ ਲੋਕ ਝੂਰਦੇ ਨੇ, ਉਹ ਮਨ ਕਰਕੇ ਵੀ ਦੁਖੀ ਹੁੰਦੇ, ਸਰੀਰ ਕਰਕੇ। ਫਿਰ ਸੰਸਾਰ ਦੇ ਲੋਕਾਂ ਦੀ ਹਾਲਤ ਕੀ ਹੈ, ਕੋਈ ਚੀਜ਼ ਮਿਲ ਜਾਵੇ ਬਹੁਤ ਹੀ ਖੁਸ਼ੀ ਕਰਨ ਲੱਗ ਜਾਂਦੇ ਆ, ਬਹੁਤ ਹੀ ਖੁਸ਼ ਹੋ ਜਾਂਦੇ ਆ, ਫਿਰ ਜ਼ਿਆਦਾ ਖੁਸ਼ ਹੋ ਜਾਂਦੇ, ਰੱਬ ਨੂੰ ਵੀ ਭੁੱਲ ਜਾਂਦੇ ਆ। ਸੋ ਬਹੁਤ ਹੀ ਖੁਸ਼ੀ ਨਹੀਂ ਕਰਦੇ ਜਿਹੜੇ ਗਿਆਨੀ ਨੇ, ਕਿਉਂਕਿ ਇਹਨਾਂ ਨੂੰ ਪਤਾ ਵੀ ਇਹ ਸੁੱਖ ਜਿਹੜਾ ਮਾਇਆ ਦਾ ਮਿਲਿਆ ਕੱਲ ਨੂੰ ਖਤਮ ਵੀ ਹੋ ਸਕਦਾ। ਸੋ ਇਸ ਤਰੀਕੇ ਨਾਲ ਬਹੁਤ ਹੀ ਖੁਸ਼ੀ ਨੇ, ਹਰ ਸੁੱਖ ਤੇ ਰਹੇ ਨਿਆਰੂ, ਉਹ ਸੋਗ ਤੋਂ ਦੁੱਖ ਤੋਂ ਤੇ ਖੁਸ਼ੀ ਤੋਂ ਉੱਪਰ ਰਹਿ ਹੋ ਜਾਂਦੇ ਆ, ਐਸੇ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਆ। ਸੰਸਾਰ ਦੇ ਲੋਕਾਂ ਦਾ ਇਹ ਸੁੱਖ, ਬ੍ਰਹਮਾ ਸੁੱਖ ਜਿਹੜਾ ਉਹ ਸਮੁੰਦਰ ਦੇ ਵਾਂਗ, ਨਾ ਉਹ ਸੱਤਾ ਠੰਡਾ ਹੁੰਦਾ, ਨਾ ਉਹ ਡੁੱਲਦਾ ਤੇ ਨਾ ਹੀ ਉਹ ਸੁੱਕਦਾ। ਸਮੁੰਦਰ ਸੁੱਕਦਾ ਨਹੀਂ, ਨਾ ਉਹ ਸੱਤਾ ਠੰਡਾ ਹੁੰਦਾ, ਨਾ ਹੀ ਉਹ ਘੱਟਦਾ ਵੱਧਦਾ। ਭਾਵੇਂ ਉਹਦੇ ਵਿੱਚ ਕਿੰਨੀਆਂ 999 ਨਦੀਆਂ ਪੈਂਦੀਆਂ ਨੇ, ਭਾਵੇਂ ਉਹਦੇ ਵਿੱਚੋਂ ਕਿੰਨੀਆਂ ਮਰਜ਼ੀ ਨਦੀਆਂ ਨਿਕਲਦੀਆਂ, ਕੱਢੀ ਵੀ ਜਾਣ ਤੇ ਪਾਈ ਵੀ ਜਾਣ, ਸਮੁੰਦਰ ਚੋਂ ਪਾਣੀ ਕੱਢੀ ਵੀ ਜਾਓ ਤੇ ਪਾਈ ਵੀ ਜਾਓ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਉਹਦੇ ਵਿੱਚ ਕੋਈ ਨਾ ਕੋਈ ਘਾਟਾ, ਉਹਦੇ ਵਿੱਚ ਵੀ ਉਹਦੇ ਕੋਈ ਪਾਣੀ ਲੈ ਆਵੇਗਾ ਤੇ ਉਹਨੂੰ ਘਾਟਾ ਪੈ ਜਾਏਗਾ, ਨਾ ਹੀ ਉਹਦੇ ਵਿੱਚ ਕੋਈ ਵਾਧਾ ਕਰ ਸਕਦਾ, ਕਿੰਨਾ ਕੁ ਪਾਣੀ ਉਹਦੇ ਵਿੱਚ ਕੋਈ ਪਾਲੇਗਾ। ਸੋ ਉਹ ਸਮੁੰਦਰ ਹੈ, ਉਹਦਾ ਆਪ ਸਮੁੰਦਰ ਹੈ, ਉਹਦੇ ਵਿੱਚ ਵਾਧਾ ਵੀ ਨੀ ਕੋਈ ਕਰ ਸਕਦਾ ਤੇ ਉਹਦੇ ਵਿੱਚ ਘਾਟਾ ਵੀ ਨੀ ਕੋਈ ਕਰ ਸਕਦਾ। ਇਹ ਜਿਹੜਾ ਅੰਦਰੋਂ ਅਨੁਭਵੀ ਸੁੱਖ ਹੁੰਦਾ ਨਾ, ਬ੍ਰਹਮਾ ਆਨੰਦ ਦਾ, ਪਰਮੇਸ਼ਰ ਦੀ ਪ੍ਰਾਪਤੀ ਦਾ, ਆਤਮਾ ਦਾ ਸੁੱਖ ਜਿਹੜਾ ਹੈ, ਆਤਮਾ ਸਾਖਿਆਤ ਜਦੋਂ ਹੋ ਜਾਂਦੀ ਹੈ, ਆਤਮਾ ਆਪਾਂ ਨੂੰ ਦਿਸਣ ਲੱਗ ਜਾਂਦੀ ਹੈ, ਹਾਲੇ ਦਿਸਦੀ ਨੇ, ਜਦੋਂ ਦਿਸਦੀ ਸ਼ੁਰੂ ਹੁੰਦੀ ਹੈ, ਅੰਦਰ ਪ੍ਰਕਾਸ਼ ਹੋ ਜਾਂਦਾ, ਹਿਰਦੇ ਦੇ ਵਿੱਚ ਗਿਆਨ ਦਾ ਰੋਸ਼ਨੀ ਹੋ ਜਾਂਦੀ ਹੈ, ਜਗਮਗ ਜਗਮਗ ਹੋ ਜਾਂਦੀ ਹੈ, ਜਦੋਂ ਉਹ ਚੀਜ਼ ਬਣ ਜਾਂਦੀ ਹੈ, ਫਿਰ ਉਹ ਸੁੱਖ ਜਿਹੜਾ ਉਹ ਨਹੀਂ ਕਿਸੇ ਨੂੰ ਦੱਸਿਆ ਜਾਂਦਾ, ਉਹ ਅਨੁਭਵੀ ਸੁੱਖ ਐਸਾ ਪ੍ਰਾਪਤ ਹੁੰਦਾ, ਬ੍ਰਹਮਾਨੰਦ ਉਸਨੂੰ ਕਹਿੰਦੇ ਨੇ। ਉਹ ਵਿਰਲੇ ਵਿਰਲੇ ਨੂੰ, ਪਰਮੇਸ਼ਰ ਦੇ ਭਗਤਾਂ ਨੂੰ ਪ੍ਰਾਪਤ ਹੁੰਦਾ, ਸੰਤਾਂ ਨੂੰ ਜਿਹੜੇ ਇਹ ਸਾਧਨਾ ਕਰਦੇ। ਸੋ ਭਜਨ ਦਾ ਵੀ ਆਨੰਦ ਆਉਂਦਾ, ਸਿਮਰਨ ਕਰਨ ਦਾ ਵੀ ਆਨੰਦ ਆਉਣ ਲੱਗ ਪੈਂਦਾ। ਉਸ ਤੋਂ ਬਾਅਦ ਫਿਰ ਉਹ ਅਗਾਂਹ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਓਏ ਦੁੱਖ ਓਏ ਸੁੱਖ ਕਾਸ ਵਰਨ ਸੁਨਾਵਤ, ਜਿਹੜਾ ਉਹ ਸੁੱਖ ਹੈ, ਆਪਾਂ ਇੱਥੇ ਗੱਲ ਲਿਆਉਣੀ ਸੀ ਸਾਰੇ ਸ਼ੋਰਟ ਦੇ ਵਿੱਚ, ਸੰਖੇਪ ਦੇ ਵਿੱਚ ਵਿਚਾਰ ਕਰਕੇ, ਵੀ ਜਿਹੜਾ ਉਹ ਸੁੱਖ ਹੈ ਨਾ, ਉਹ ਵਰਣਨ ਨਹੀਂ ਕੀਤਾ ਜਾ ਸਕਦਾ। ਫਿਰ ਇਹਦੇ ਨਾਲ ਉਹਦੀ ਉਦਾਹਰਨ ਦਿਆਂਗੇ ਵੀ ਕਿੰਨਾ ਸੁੱਖ ਹੈ, ਕਿਹੜੀ ਚੀਜ਼ ਆਪਾਂ ਕੋਈ ਚੀਜ਼ ਖਾਂਦੇ ਹਾਂ, ਆਪਾਂ ਉਦਾਹਰਨ ਦੇ ਦਿੰਦੇ ਹਾਂ ਵੀ ਆਹ ਜਿਹੜੀ ਚੀਜ਼ ਮੈਂ ਖਾਧੀ ਹੈ, ਇਹ ਇਹਦਾ ਸਵਾਦ ਇਸ ਚੀਜ਼ ਵਰਗਾ ਸੀ, ਸੋ ਬਰਫੀ ਮਿੱਠਾ ਇਹਦਾ ਮੈਂ ਛਕਿਆ, ਇਹ ਇਹਦੇ ਵਰਗਾ ਸਵਾਦ ਬਰਫੀ ਦਾ ਇਸ ਚੀਜ਼ ਵਰਗਾ ਸੀ, ਕਿਸੇ ਨਾਲ ਉਹਦੀ ਉਦਾਹਰਨ ਆਪਾਂ ਦੇ ਦਿੰਦੇ ਹਾਂ ਵੀ ਇਹਦੇ ਵਰਗਾ ਸੀਗਾ, ਜਾਂ ਕਿਸੇ ਕੋਈ ਮਨੁੱਖ ਦੇ ਆਪਾਂ ਉਦਾਹਰਨ ਦੇ ਦਿੰਦੇ ਹਾਂ ਵੀ ਇਹ ਬੰਦਾ ਇੰਨਾ ਸੁੰਦਰ ਵੀ ਜਿਵੇਂ ਉਹ ਫਲਾਣਾ ਕੋਈ ਹੋਵੇ, ਇਹਦੇ ਵਿੱਚ ਗੁਣ ਇੰਨੇ ਆ ਵੀ ਜਿਵੇਂ ਉਸ ਬੰਦੇ ਵਿੱਚ ਗੁਣ ਸਨ, ਇਹ ਚਾਕੂ ਤਿੱਖਾ ਇਹ ਹੈ ਜਿਵੇਂ ਤਲਵਾਰ ਵਾਂਗੂ, ਤਲਵਾਰ ਤਿੱਖੀ ਹੁੰਦੀ ਹੈ, ਇਹ ਉਦਾਹਰਨ ਦਿੱਤੀ ਜਾਂਦੀ ਹੈ, ਆਪਾਂ ਇਸ ਤਰ੍ਹਾਂ ਐਗਜ਼ਾਮਪਲ ਦੇ ਦਿੰਦੇ ਹਾਂ ਦੂਸਰੀ, ਪਰ ਜਿਹੜਾ ਉਹ ਸੁੱਖ ਹੈ ਉਹਦੀ ਕਿਸੇ ਨਾਲ ਉਦਾਹਰਨ ਨਹੀਂ ਦਿੱਤੀ ਜਾ ਸਕਦੀ। ਸੋ ਐਸਾ ਸੁੱਖ ਅਨੁਭਵੀ ਅੰਦਰੋਂ ਜਿਹੜਾ ਉੱਠਦਾ ਬੰਦੇ ਦੇ ਇਕਾਗਰਤਾ ਦੇ ਨਾਲ ਜਿਹੜਾ ਮਿਲਦਾ ਹੈ, ਮਹਾਰਾਜ ਕਹਿੰਦੇ ਵੀ ਉਹ ਸੁੱਖ ਕਾਲ ਚੋਂ ਵਰਨ ਸੁਨਾਵਤ, ਉਹ ਜਿਹੜਾ ਸੁੱਖ ਹੈ ਕਿਹਨੂੰ ਵਰਣਨ ਕਰਕੇ ਦੱਸੇ ਵੀ ਇੰਨਾ ਸੁੱਖ ਇੰਨਾ ਕੁ ਹੈ, ਸਹੀ ਦੱਸਿਆ ਜਾਂਦਾ ਉਹਦਾ ਬੇਅੰਤ ਹੈ, ਅਨੁਭਵ ਹੈ। ਫਿਰ ਉਹਦੇ ਗਾਹਕ ਵੀ ਕੋਈ ਵਿਰਲਾ ਵਿਰਲਾ ਹੁੰਦਾ, ਫਿਰ ਗੱਲ ਵੀ ਬੰਦਾ ਉਹਦੇ ਕੋਲ ਹੀ ਕਰਦਾ ਜਿਹਨੂੰ ਉਹ ਚੀਜ਼ ਦੀ ਪ੍ਰਾਪਤੀ, ਜਿਹੜਾ ਉਹ ਚੀਜ਼ ਦੀ ਸੋਚ ਰੱਖਦਾ, ਉਹਦਾ ਗਿਆਨ ਰੱਖਦਾ। ਅਗਿਆਨੀ ਬੰਦੇ ਨੂੰ ਦੱਸਾਂਗੇ ਉਹਨੂੰ ਸਮਝ ਨਹੀਂ ਆਉਣੀ ਪਹਿਲੀ ਗੱਲ, ਫਿਰ ਉਹ ਸ਼ੰਕੇ ਕਰੇਗਾ ਕਿ ਇਹ ਕਿਵੇਂ ਹੋ ਸਕਦਾ, ਇਸ ਤਰ੍ਹਾਂ ਨਹੀਂ ਹੋ ਸਕਦਾ। ਸੋ ਇਸ ਕਰਕੇ ਬਿਨ ਗਾਹਕ, ਗਾਹਕ ਤੋਂ ਬਿਨਾਂ ਉਹ ਚੀਜ਼ ਗੱਲ ਦੱਸੀ ਵੀ ਨਹੀਂ ਜਾਂਦੀ। ਜਿਹੜਾ ਸਾਥੀ ਹੋਵੇ, ਤੁਰਿਆ ਹੋਵੇ, ਮਾੜਾ ਮੋਟ ਚੱਲਿਆ ਹੋਵੇ, ਉਹਦੇ ਨਾਲ ਤਾਂ ਸਾਂਝੀ ਨਹੀਂ ਕੀਤੀ ਜਾਂਦੀ ਹੈ, ਉਹਨੂੰ ਵੀ ਕੁਝ ਪ੍ਰਾਪਤੀ ਕਹਿੰਦਾ ਵੀ ਮੈਂ ਇੱਥੇ ਪਹੁੰਚਿਆ, ਮੈਨੂੰ ਆਹ ਚੀਜ਼ ਦੀ ਪ੍ਰਾਪਤੀ ਹੋਈ ਹੈ, ਭਜਨ ਬੰਦਗੀ ਕਰਦੇ ਹੋਇਆ, ਉਹ ਕਹਿੰਦਾ ਮੈਂ ਇੱਥੇ ਹਾਂ, ਆਹ ਚੀਜ਼ ਮੈਨੂੰ ਦਿੱਤੀ ਹੈ, ਆਹ ਚੀਜ਼ ਦੀ ਮੈਨੂੰ ਪ੍ਰਾਪਤੀ ਹੋ ਗਈ ਹੈ, ਉਹਦੇ ਨਾਲ ਸਾਂਝੀ ਕਰਦੇ ਆ। ਤੇ ਬਿਨਾਂ ਜਿਹੜਾ ਅਗਿਆਨੀ ਤੁਰਿਆ ਹੀ ਨਹੀਂ ਹਾਲੇ, ਇਹਨੂੰ ਪਤਾ ਹੀ ਨਹੀਂ, ਸੋਝੀ ਨਹੀਂ ਪਰਮਾਰਥ ਦੀ ਹਾਲੇ ਹੈਗੀ, ਉਹਦੇ ਨਾਲ ਤਾਂ ਬਿਨ ਗਾਹਕ ਗੁਣ ਵੇਚਿਆ ਤੋਗੁਣ ਸਹਿਗੋ ਜਾਏ ਵਾਲੀ ਗੱਲ ਬਣ ਜਾਂਦੀ ਹੈ, ਤੇ ਬਿਨਾਂ ਗਾਹਕ ਤੋਂ ਜਿਹੜਾ ਗੁਣ ਵੇਚਦੇ ਨਾ, ਉਹਦੀ ਕੀਮਤ ਨਹੀਂ ਪੈਂਦੀ। ਸੋ ਇਸ ਤਰੀਕੇ ਨਾਲ ਜਿਹੜਾ ਜਿੱਥੇ ਗੁਣਕਾ ਗਾਹਕ ਜੋ ਮਿਲੇ ਤੋਗੁਣ ਲਾਖ ਵਕਾਏ, ਜੇ ਗੁਣ ਦਾ ਕੋਈ ਗਾਹਕ ਹੋਵੇ, ਉੱਥੇ ਫਿਰ ਬੇਸ਼ੱਕ ਗੁਣ ਕੋਈ ਵੇਚੀ ਜਾਵੇ। ਸੋ ਕੋਈ ਵਿਦਿਆ ਪੜ੍ਹਨ ਦਾ ਗਾਹਕ ਨਾ ਆਵੇ, ਬ੍ਰਹਮ ਵਿਦਿਆ, ਸੋ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਦਿਆ, ਉਹਨੂੰ ਬੰਦਾ ਜਾਣ ਕੇ ਧੱਕੇ ਨਾਲ ਪੜ੍ਹਾਈ ਜਾਵੇ, ਉਹਨੂੰ ਉਹਨੇ ਪੜ੍ਹਨੀ ਨਹੀਂ, ਪਹਿਲੀ ਗੱਲ ਸਮਝ ਨਹੀਂ ਪੈਣੀ, ਉਹਨੇ ਕਹਿਣਾ ਵੀ ਨਹੀਂ ਇਹਦਾ ਕੀ ਫਾਇਦਾ, ਕਥਾ ਕਹਾਣੀਆਂ ਦਾ ਕੀ ਫਾਇਦਾ। ਸੋ ਇਸ ਤਰੀਕੇ ਦੇ ਨਾਲ ਭਾਈ ਇਹ ਉਹਨਾਂ ਦੇ ਨਾਲ ਹੀ ਵਰਣਨ ਗੱਲ ਕੀਤੀ ਜਾ ਸਕਦੀ ਹੈ ਜਿਹੜੇ ਇੱਧਰ ਮਾੜੇ ਮੋਟ ਤੁਰੇ ਨੇ। ਫਿਰ ਇਹ ਪੂਰਨ ਤੌਰ ਤੇ ਕਥਿਆ ਵਰਣਨ ਨਹੀਂ ਕੀਤਾ ਜਾ ਸਕਦਾ, ਦੱਸ ਨਹੀਂ ਸਕਦੇ ਭਾਈ ਇਹ ਕਿੰਨਾ ਕੁ ਹੈ। ਉਹ ਸੁੱਖ ਕਾਲ ਤੇ ਵਰਣ ਸੁਨਾਵਤ, ਉਹ ਜਿਹੜਾ ਸੁੱਖ ਹੈ ਨਾ ਅਨੁਭਵੀ ਸੁੱਖ, ਕਦੇ ਜਿਹੜਾ ਖਤਮ ਨਹੀਂ ਹੁੰਦਾ, ਨਾਸ ਨਹੀਂ ਹੁੰਦਾ, ਕਿਹਨੂੰ ਵਰਣਨ ਕਰਕੇ ਸੁਣਾਈਏ।
ਆਨੰਦ ਬਿਨੋਦ ਪੇਖ ਪ੍ਰਭ ਦਰਸ਼ਨ, ਮਨ ਮੰਗਲ ਗੁਣ ਗਾਵਤ।
ਮੰਗਲ ਸਰੂਪ ਜੋ ਪਰਮੇਸ਼ਰ ਹੈ, ਆਨੰਦ ਸਰੂਪ ਜੋ ਪਰਮੇਸ਼ਰ, ਖੁਸ਼ੀ ਸਰੂਪ ਜੋ ਖੇੜਾ ਸਰੂਪ ਪਰਮੇਸ਼ਰ, ਮਨ ਮੰਗ ਮਨ ਮਨ ਦੇ ਵਿੱਚ ਉਹਦੇ ਗੁਣ ਗਾਵਤ, ਗੁਣ ਗਾਉਂਦਿਆਂ ਹੋਇਆਂ ਸੋ ਫਿਰ ਕੀ ਹੁੰਦਾ ਹੈ? ਅਨੰਦ, ਆਨੰਦ ਪ੍ਰਾਪਤ ਹੁੰਦਾ ਹੈ। ਵਿਨੋਦ, ਵਿਨੋਦ ਨਾਮ ਹੈ ਕੌਤਕਾਂ ਦਾ। ਵਾਹਿਗੁਰੂ ਕੌਤਕੀ ਹੈ, ਪਰਮੇਸ਼ਰ ਕੌਤਕ ਕਰਦਾ ਰਹਿੰਦਾ ਹਰ ਵਕਤ, ਉਹਦਾ ਕੰਮ ਕੌਤਕ ਕਰਨਾ, ਖੇਡਾਂ ਖੇਡਣਾ ਉਹਦਾ ਕੰਮ ਹੈ। ਉਹਨੂੰ ਕੋਈ ਚਿੰਤਾ ਨਹੀਂ, ਉਹਨੂੰ ਕੋਈ ਫਿਕਰ ਨਹੀਂ। ਇਹ ਤਾਂ ਸੰਸਾਰ ਦੇ ਲੋਕਾਂ ਨੂੰ, ਆਪਾਂ ਵਰਗਿਆਂ ਨੂੰ ਚਿੰਤਾ ਫਿਕਰ ਉਹਨੂੰ ਕੋਈ ਨਾ। ਉਹ ਭੱਜ ਦੌੜ ਦੇ ਵਿੱਚ ਐਨ ਆਨੰਦ ਵਿੱਚ ਬੈਠਾ, ਆਰਾਮ ਨਾਲ ਉੱਥੇ ਬੈਠਾ ਕੌਤਕ ਖੇਡੀ ਜਾਂਦਾ, ਖੇਡਾਂ ਖੇਡਦਾ। ਇਸ ਕਰਕੇ ਕੌਤਕੀ ਹੈ ਉਹ, ਐਸੇ ਕੌਤਕ ਕਰਦਾ। ਜਲ ਤੇ ਥਲਕਰ ਥਲਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਦੇ ਆਕਾਸ਼ ਚੜਾਵੈ, ਚੜੇ ਆਕਾਸ਼ ਗਰਾਵੈ। ਇਹ ਉਹਦੇ ਕੌਤਕ ਨੇ। ਫਲ ਮੂਰਖ ਤੇ ਪੰਡਿਤ ਕਰਪੋ, ਪੰਡਿਤ ਤੇ ਮੁਗਦਾਨ। ਰਾਜਾ ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ, ਸਰੀਰ ਤੇ ਭਰੇ ਭਰੇ ਸਖਨਾਵੈ। ਇਹ ਵਾਹਿਗੁਰੂ ਕੌਤਕ ਹੈ। ਸੋ ਉਹਦੇ ਕੌਤਕ ਜਿਹੜੇ ਨੇ ਦਿਸਣ ਲੱਗ ਜਾਂਦੇ ਆ। ਸੋ ਇਸ ਤਰ੍ਹਾਂ ਅਨੰਦ ਵਿਨੋਦ ਪ੍ਰਾਪਤ ਹੁੰਦਾ ਹੈ ਕੌਤਕ ਕਰਨ ਵਾਲੇ, ਪਰਮੇਸ਼ਵਰ ਦੀ ਪ੍ਰਾਪਤੀ। ਪੇਖ ਪ੍ਰਭ ਦਰਸ਼ਨ, ਪ੍ਰਭੂ ਜੀ ਦੇ ਦਰਸ਼ਨ ਕਰਕੇ ਅਵਨਾਸੀ ਦਰਸ਼ਨ ਵਾਹਿਗੁਰੂ ਦੇ ਪ੍ਰਾਪਤ ਹੋ ਜਾਂਦੇ, ਹਿਰਦੇ ਵਿੱਚੋਂ ਬਾਹਰ ਦਿਸਣ ਲੱਗ ਪੈਂਦੇ ਆ। ਹੁਣ ਆਪਾਂ ਨੂੰ ਦਿਸਦਾ ਨੀ, ਫਿਰ ਇਹਨਾਂ ਨੇਤਰਾਂ ਨਾਲ ਵਾਹਿਗੁਰੂ ਦਿਸਣ ਲੱਗ ਪੈਂਦਾ। ਗੁਣ ਗਾਉਂਦਿਆਂ ਹੋਇਆ, ਇੱਥੇ ਨਾਮ ਜਪਦਿਆਂ ਹੋਇਆ, ਤੇ ਮਨ ਮੰਗਲ, ਮਨ ਦੇ ਵਿੱਚ ਖੁਸ਼ੀਆਂ ਖੇੜੇ ਬਣ ਜਾਂਦੇ ਹਨ। ਰਾਮ ਦੇ ਕਰਕੇ ਫਰਮਾਉਂਦੇ ਹਨ,
ਬਿਸਮ ਭਾਈ ਪੇਖ ਬਿਸਮਾਦੀ ਪੂਰ ਰਹੇ ਕਿਰਵਾ ਕਿਰਪਾਵਤ।
ਬਿਸਮਾਦੀ ਅਚਰਜ ਰੂਪ ਜੋ ਪਰਮੇਸ਼ਰ ਹੈ, ਹੈਰਾਨ ਕਰ ਦੇਣ ਵਾਲਾ, ਉਹਦੇ ਕੌਤਕ ਜਿਹੜੇ ਨੇ। ਸੋ ਉਸ ਨੂੰ ਵੇਖ ਕਰਕੇ, ਉਹ ਪਰਮੇਸ਼ਰ ਦੇ ਦਰਸ਼ਨ ਕਰਕੇ, ਜਿਹੜੇ ਮਹਾਤਮਾ ਨੇ, ਸੰਤ ਮਹਾਂਪੁਰਸ਼ ਨੇ, ਉਹਨਾਂ ਦੀ ਜਿਹੜੀ ਬੁੱਧੀ ਹੈ, ਉਹਨਾਂ ਦੀ ਜਿਹੜੀ ਮਤ ਹੈ, ਉਹ ਬਿਸਮ ਭਈ, ਉਹ ਵੀ ਅਸਚਰਜ ਹੋ ਜਾਂਦੀ ਹੈ, ਅਸਚਰਜ ਸਰੂਪ ਹੋ ਜਾਂਦੀ ਹੈ। ਉਹਨਾਂ ਨੂੰ ਫਿਰ ਦਿਸ ਪੈਂਦਾ ਹੈ, ਪੂਰ ਰਹੇ ਕਿਰਪਾਵਤ, ਕਿਰਪਾ ਕਰਨ ਵਾਲੇ ਪਰਮੇਸ਼ਰ ਜੀ ਸਾਰੀਆਂ ਹੀ ਥਾਵਾਂ ਤੇ ਪਰਿਪੂਰਨ ਹੋ ਰਹੇ ਹਨ।
ਪੀਓ ਅੰਮ੍ਰਿਤ ਨਾਮ ਅਮੋਲਕ, ਜੋ ਚਾਖ ਗੂੰਗਾ ਮੁਸਕਾਵਤ।
ਤੇ ਉਹਨਾਂ ਨੇ ਪਰਮੇਸ਼ਰ ਦਾ ਨਾਮ ਅੰਮ੍ਰਿਤ ਪੀਤਾ ਹੈ। ਨਾਮ ਅੰਮ੍ਰਿਤ ਹੈ, ਵੇਖੋ ਮਹਾਰਾਜ ਨੇ ਨਾਮ ਨੂੰ ਅੰਮ੍ਰਿਤ ਕਿਹਾ ਹੈ, ਅੰਮ੍ਰਿਤ ਨਾਮ ਹੈ। ਇਹ ਇੰਨਾ ਮਿੱਠਾ ਹੈ, ਸਾਰੀਆਂ ਵਸਤੂਆਂ ਮਿੱਠੀਆਂ ਨੇ, ਪਰ ਨਾਮ ਸਭ ਤੋਂ ਜ਼ਿਆਦਾ ਮਿੱਠਾ ਹੈ, ਅੰਮ੍ਰਿਤ ਵਰਗਾ ਮਿੱਠਾ ਹੈ, ਇਹਦੇ ਵਿੱਚ ਬਹੁਤ ਮਿਠਾਸ ਹੈ। ਸੋ ਜੇ ਕੋਈ ਲਵੇ ਤਾਂ, ਜੇ ਨਾਮ ਦਾ ਕੋਈ ਰਸ ਲਵੇ ਤਾਂ, ਸੋ ਇਸ ਤਰ੍ਹਾਂ ਇਹਦੇ ਵਿੱਚ ਭਾਈ ਮਿਠਾਸ ਉਹਨਾਂ ਨੇ ਪ੍ਰਾਪਤ ਕੀਤੀ ਹੈ। ਅਮੋਲਕ, ਫਿਰ ਇਹਦਾ ਕੋਈ ਮੁੱਲ ਨਹੀਂ, ਕੋਈ ਇਹਦੀ ਕੀਮਤ ਨਹੀਂ ਪਾ ਸਕਦਾ ਨਾਮ ਦੀ। ਕੰਚਨ ਕਿਉਂ ਪਾਈਆ ਨਹੀਂ ਤੋਲ, ਕਿਸੇ ਚੀਜ਼ ਨਾਲ ਇਹ ਮੁੱਲ ਨਹੀਂ ਮਿਲਦਾ, ਨਾ ਹੀਰਿਆਂ ਦੇ ਨਾਲ, ਨਾ ਜਵਾਹਰਾਤਾਂ ਦੇ ਨਾਲ, ਨਾ ਚਾਂਦੀ ਨਾਲ, ਨਾ ਸੋਨੇ ਨਾਲ, ਨਾ ਪੈਸੇ ਨਾਲ, ਨਾ ਜ਼ਮੀਨ ਦੇ ਕਰਕੇ, ਨਾ ਹੋਰ ਕੋਈ ਦਾਨ, ਹਾਥੀ ਘੋੜਿਆਂ ਦਾ ਦਾਨ ਕਰਕੇ, ਕਾਰਾਂ ਗੱਡੀਆਂ ਘਰਾਂ ਦਾ ਦਾਨ ਕਰਕੇ, ਕਿਸੇ ਚੀਜ਼ ਨੂੰ ਦੇ ਕਰਕੇ ਸਾਰਾ ਕੁਝ ਅਰਪਣ ਕਰ ਦਿਓ, ਤਾਂ ਵੀ ਇਹ ਨਾਮ ਜਿਹੜਾ ਹੈ ਇਹ ਇੰਨਾ ਅਮੋਲਕ, ਇਹਦੀ ਕੀਮਤ ਨਹੀਂ ਪੈਂਦੀ। ਸੋ ਇਸ ਤਰ੍ਹਾਂ ਇਹ ਅਮੋਲਕ ਨਾਮ, ਇਹਦੀ ਜਿਹਦੀ ਕੀਮਤ ਕੋਈ ਨਹੀਂ ਪੈਂਦੀ, ਇਹ ਅੰਮ੍ਰਿਤ ਵਰਗਾ ਹੈ। ਤੇ ਉਹਨਾਂ ਨੇ ਭਾਈ ਜਿਹੜਾ ਉਹ ਰਤਨਾਂ ਦੇ ਦੁਆਰਾ ਜਪਦੇ ਆ, ਇਵੇਂ ਉਹਨਾਂ ਜਿਵੇਂ ਆਪਾਂ ਕੋਈ ਚੀਜ਼ ਖਾਂਦੇ ਹਾਂ, ਅੰਦਰੋਂ ਆਪਣੇ ਬਾਂਦ ਮੂੰਹ ਥਾਣੀ ਅੰਦਰ ਜਾਂਦੀ ਹੈ। ਸੋ ਇਸ ਤਰ੍ਹਾਂ ਉਹਨਾਂ ਨੇ ਵੀ ਰਸਨਾ ਦੇ ਦੁਆਰਾ ਜਪ ਕਰਕੇ ਨਾਮ ਨੂੰ, ਨਾਮ ਰੂਪੀ ਅੰਮ੍ਰਿਤ ਨੂੰ ਪੀਤਾ, ਉਹਨਾਂ ਨੂੰ ਰਸ ਆਇਆ, ਐਸਾ ਰਸ ਉਹਨਾਂ ਨੂੰ ਪ੍ਰਾਪਤ ਹੋਇਆ ਹੈ, ਜੋ ਚਾਕ ਗੁੰਗਾ ਮਸਕਾਵਤ, ਉਹ ਰਸ ਨੂੰ ਪੀ ਕਰਕੇ ਖੁਸ਼ ਹੋਏ ਨੇ। ਹਰਜਨ ਗੁਣ ਗਾਵਤ ਹੱਸਿਆ, ਗੁਣ ਗਾਵਤ ਹਰਜਨ ਹੱਸਿਆ, ਵਾਹਿਗੁਰੂ ਦਾ ਭਗਤ ਉਹਦੇ ਗੁਣਾਂ ਨੂੰ ਗਾਉਂਦਾ ਹੋਇਆ ਪ੍ਰਸੰਨ ਹੋ ਜਾਂਦਾ, ਹੱਸਦਾ। ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਖੁਸ਼ੀ ਕਾਹਦੀ ਹੈ, ਬੜਾ ਖਿੜਿਆ ਖਿੜਿਆ ਚਿਹਰਾ, ਅੰਦਰ ਉਹਨਾਂ ਦੇ ਆਨੰਦ ਬਣਿਆ ਹੁੰਦਾ। ਸੋ ਇਸ ਤਰ੍ਹਾਂ ਉਹਨਾਂ ਨੂੰ ਚਾਕ ਗੁੰਗਾ ਮੁਸਕਾਵਤ, ਜਿਵੇਂ ਗੁੰਗਾ, ਮਹਾਰਾਜ ਨੇ ਗੁੰਗੇ ਦੀ ਉਦਾਹਰਨ ਦਿੱਤੀ ਹੈ, ਜਿਹਦੀ ਜ਼ਬਾਨ ਨਾ ਹੋਵੇ, ਬੋਲ ਨਾ ਸਕਦਾ ਹੋਵੇ, ਗੁੰਗਾ ਹੈ। ਸੋ ਗੁੰਗਾ ਗੁੜ ਖਾ ਲਵੇ, ਗੁੰਗੇ ਗੁੜ ਖਾਇਆ, ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ, ਗੁੰਗੇ ਨੇ ਭਾਈ ਗੁੜ ਖਾਧਾ, ਭਗਤ ਕਬੀਰ ਜੀ ਕਹਿੰਦੇ ਗੁੜ ਖਾਧਾ ਮਿੱਠਾ ਸੀ, ਉਹਨੂੰ ਪੁੱਛਿਆ ਵੀ ਕਿੰਨਾ ਕਿਹਦਾ ਮਿੱਠਾ ਸੀ, ਕਿੰਨਾ ਕੁ ਗੁੜ ਸਵਾਦ ਸੀ ਉਹਦਾ, ਹੁਣ ਗੁੰਗਾ ਬੋਲ ਨਹੀਂ ਦੱਸ ਨਹੀਂ ਸਕਦਾ। ਉਹ ਕਹਿੰਦਾ ਭਾਵ ਕਿ ਉਹਦਾ ਮਿਠਾਸ ਜਿਹੜੀ ਹੈ ਵਰਣਨ ਨਹੀਂ ਕਰ ਸਕਦਾ, ਕਿੰਨੀ ਕੁ ਜ਼ਿਆਦਾ ਹੈ। ਇਸ ਤਰ੍ਹਾਂ ਇਹ ਚੀਜ਼ ਨੂੰ ਪਾ ਕੇ ਉਹ ਵੀ ਗੁੰਗੇ ਹੋ ਜਾਂਦੇ, ਜਿਹੜੇ ਇਹਨੂੰ ਪਾ ਲੈਂਦੇ ਨੇ ਉਹ ਫਿਰ ਚੁੱਪ ਕਰ ਜਾਂਦੇ ਆ, ਉਹਨਾਂ ਨੂੰ ਆਨੰਦ ਆ ਜਾਂਦਾ। ਜਿਹੜੇ ਜਿਹਨਾਂ ਨੂੰ ਪ੍ਰਾਪਤ ਨਹੀਂ ਮੇਰੇ ਵਰਗਿਆਂ ਨੂੰ, ਉਹ ਐਵੇਂ ਕਹੀ ਜਾਣਗੇ ਮੈਨੂੰ ਬੜਾ ਆਨੰਦ ਆਇਆ, ਐਵੇਂ ਜਿਹਨੂੰ ਪ੍ਰਾਪਤ ਹੋ ਜਾਵੇ ਉਹ ਫਿਰ ਚੁੱਪ ਕਰ ਜਾਂਦਾ, ਬੋਲਦਾ ਨਹੀਂ, ਕਿਉਂਕਿ ਉਹਦਾ ਆਨੰਦ ਜਿਹੜਾ ਉਹ ਗਵਾਚਦਾ, ਉਹ ਕਹਿੰਦਾ ਮੈਂ ਆਨੰਦ ਲਈ ਜਾਵਾਂ, ਮੈਨੂੰ ਕੀ ਆ। ਸੋ ਇਸ ਤਰੀਕੇ ਨਾਲ ਉਹ ਤਾਕ ਕਰਕੇ ਉਸ ਨੂੰ ਤੇ ਮੁਸਕਰਾਉਂਦੇ ਨੇ, ਜਿਵੇਂ ਗੁੰਗਾ ਗੁੜ ਖਾ ਕੇ ਖੁਸ਼ ਹੁੰਦਾ, ਇਸ ਤਰ੍ਹਾਂ ਉਸ ਨਾਮ ਰੂਪੀ ਅੰਮ੍ਰਿਤ ਨੂੰ ਪੀ ਕੇ ਖੁਸ਼ ਹੁੰਦੇ ਆ, ਤੇ ਉਹ ਜਿਵੇਂ ਗੁੰਗਾ ਦੱਸ ਨੀ ਸਕਦਾ ਗੁੰਗੇ ਕੀ ਮਠਿਆਈ, ਸੋ ਇਸ ਤਰ੍ਹਾਂ ਉਹ ਭਾਈ ਦੱਸ ਨੀ ਸਕਦੇ ਕਿੰਨਾ ਕੁ ਆਨੰਦ ਉਹਦਾ ਉਹਨਾਂ ਨੂੰ ਮਿਲਦਾ ਨਾਮ ਜਪਣ ਦਾ।
ਜੈਸੇ ਪਵਨ ਬੰਦ ਕਰ ਰੱਖਿਓ ਪੂਜਨ ਆਦਤ ਜਾਦਤ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਗੀ ਦੀ ਉਦਾਹਰਨ ਦਿੱਤੀ ਹੈ। ਮਹਾਰਾਜ ਕਹਿੰਦੇ ਜੈਸੇ ਪਵਨ ਬੰਦ ਕਰ ਰੱਖਿਓ, ਪਵਨ ਨਾਮ ਹਵਾ ਦਾ, ਹਵਾ ਜਿਹੜੀ ਹੈ ਸਾਡੇ ਸਰੀਰ ਅੰਦਰ ਪੰਜ ਪ੍ਰਾਣਾਂ ਦੇ ਰੂਪ ਵਿੱਚ ਕੰਮ ਕਰਦੀ ਹੈ, ਪੰਜ ਪ੍ਰਾਣ ਆਪਣੇ ਸਰੀਰ ਵਿੱਚ ਕੰਮ ਕਰਦੇ ਨੇ, ਸੋ ਉਹਨਾਂ ਇਹ ਜਿਹੜੇ ਆਪਣੇ ਨੱਕ ਦੇ ਦੁਆਰਾ ਚੱਲਦੇ ਇਹਨਾਂ ਨੂੰ ਪ੍ਰਾਣ ਕਹਿੰਦੇ ਨੇ, ਸਾਹ ਆਉਂਦੇ ਜਿਹੜੇ ਇਹ ਹਵਾ ਦੇ ਹਵਾ ਹੀ ਹੈ, ਹਵਾ ਆਪਣੇ ਸਰੀਰ ਚ ਆਉਂਦੀ ਹੈ ਬਾਹਰ ਨਿਕਲਦੀ ਹੈ, ਇਹਨੂੰ ਆਪਾਂ ਸਵਾਸ ਕਹਿ ਦਿੰਦੇ, ਇਹਨੂੰ ਆਪਾਂ ਪ੍ਰਾਣ ਕਹਿ ਦਿੰਦੇ ਹਾਂ, ਇਹਨਾਂ ਨੂੰ ਰੋਗ ਲੈਂਦੇ ਨੇ, ਇਹ ਨਾਸਕਾ ਦੁਆਰਾ ਖੱਪੀ ਦੁਆਰਾ ਜਾਂ ਸੱਚੀ ਦੁਆਰਾ ਓਅੰਕਾਰ ਦੀ ਧੁਨੀ ਚਾਰਨ ਕਰਦੇ, ਕੋਈ 12.5 ਵਾਰੀ, ਕੋਈ ਇਸ ਤਰ੍ਹਾਂ 24-23 ਵਾਰੀ, ਇਸ ਤਰ੍ਹਾਂ ਕੋਈ 66 ਵਾਰੀ, ਇਸ ਤਰ੍ਹਾਂ ਓਅੰ ਦਾ ਜਾਪ ਕਰਦੇ ਹੋਏ ਸਵਾਸ ਆਪਣੇ ਉੱਪਰ ਲੈ ਜਾਂਦੇ ਆ, ਉੱਥੇ ਫਿਰ ਰੋਕ ਲੈਂਦੇ ਆ। ਪਵਨ ਬੰਦ ਕਰ ਰੱਖਿਓ, ਪਵਨ ਜਿਹੜੀ ਹਵਾ ਸਵਾਸ ਨੇ ਇਹਨਾਂ ਪ੍ਰਾਣਾਂ ਨੂੰ ਬੰਨ ਲੈਂਦੇ ਨੇ, ਰੋਕ ਲੈਂਦੇ ਨੇ ਦਸਮ ਦੁਆਰ ਵਿੱਚ ਚੜਾ ਕਰਕੇ, ਤੇ ਫਿਰ ਉਹ ਬੈਠ ਜਾਂਦੇ ਨੇ ਸਮਾਧੀ ਲਾ ਕੇ, ਤੇ ਫਿਰ ਜਦੋਂ ਉਹ ਬਹਿ ਜਾਂਦੇ ਆ ਫਿਰ ਉੱਥੇ ਨੀ ਹੁੰਦੇ, ਉਹ ਸਰੀਰ ਉਹਨਾਂ ਦਾ ਉੱਪਰ ਦਸਮ ਦੁਆਰ ਵਿੱਚ ਚਲੇ ਜਾਂਦੇ ਨੇ, ਉਹਨਾਂ ਦੀ ਆਤਮਾ ਦਾ ਇਸ ਤਰ੍ਹਾਂ ਮੇਲ ਹੁੰਦਾ। ਬੂਝਣਾ ਆਵਤ ਜਾਵਤ, ਆਉਂਦੇ ਜਾਂਦੇ ਦੀ ਫਿਰ ਉਹਨਾਂ ਨੂੰ ਬੂਝ ਨਹੀਂ ਹੁੰਦੀ, ਖਬਰ ਨਹੀਂ ਹੁੰਦੀ, ਸਮਝ ਨਹੀਂ ਹੁੰਦੀ ਵੀ ਕੌਣ ਆ ਗਿਆ ਕੌਣ ਲੰਘ ਗਿਆ, ਕਿਉਂਕਿ ਅੱਖਾਂ ਨੇਤਰ ਬੰਦ ਨੇ, ਸਵਾਸ ਛਾਏ ਹੋਏ ਨੇ। ਇਸ ਤਰੀਕੇ ਦੇ ਨਾਲ ਭਾਈ ਸੋ ਜਿਹਨਾਂ ਨੂੰ ਪ੍ਰਾਪਤੀ ਹੋਈ ਹੈ ਉਹਨਾਂ ਦੀ ਇਹ ਅਵਸਥਾ ਹੋ ਜਾਂਦੀ ਹੈ।
ਜਾ ਕਉ ਹਿਰਦੈ ਪ੍ਰਗਾਸ ਭਇਓ ਹਰ, ਵਾਕੀ ਕਹੀ ਨਾ ਜਾਏ ਕਹਾਵਤ।
ਇਹਨਾਂ ਦੇ ਹਿਰਦੇ ਦੇ ਵਿੱਚ ਪ੍ਰਗਾਸ ਹੋਇਆ, ਪ੍ਰਕਾਸ਼ ਹੋਇਆ, ਚਾਨਣ ਹੋਇਆ, ਰੋਸ਼ਨੀ ਹੋ ਗਈ ਹੈ ਹਿਰਦੇ ਦੇ ਵਿੱਚ, ਹਨੇਰਾ ਦੂਰ ਹੋ ਗਿਆ ਹੈ ਜਿਹਨਾਂ ਦੇ ਹਿਰਦੇ ਵਿੱਚ ਇਸ ਤਰ੍ਹਾਂ ਪਾਈ ਹੋਇਆ ਹੈ। ਸੋ ਵਾਹਿਗੁਰੂ ਪ੍ਰਗਟ ਹੋਇਆ, ਪ੍ਰਗਾਸ ਹਰ ਵਾਹਿਗੁਰੂ ਜੀ ਹਿਰਦੇ ਵਿੱਚ ਪ੍ਰਗਟ ਹੋਏ ਨੇ। ਉਹ ਆ ਕਿ ਜਾਏ ਕਹੀ ਨਾ ਜਾਏ ਕਹਾਵਤ, ਉਹਨਾਂ ਦੀ ਜਿਹੜੀ ਕਹਾਣੀ ਹੈ, ਕਹਾਵਤ ਕਹਾਣੀ ਜਿਹੜੀ ਉਹਨਾਂ ਦੀ ਅਕਹਿ ਹੋ ਜਾਂਦੀ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਮੰਨਣ ਕਰਨ ਵਾਲਾ ਜਿਹੜਾ ਤੁਰ ਪੈਂਦਾ ਹੈ, ਉਹ ਇੱਧਰ ਨੂੰ ਮੰਨ ਲੈਂਦਾ ਹੈ, ਫਿਰ ਪ੍ਰਗਟ ਹੋ ਜਾਂਦਾ, ਨਿਧਿਆਸਨ ਕਰਦਾ, ਉਹ ਤੋਂ ਬਾਅਦ ਤਤਵੰਗ ਦਾ ਸੋਧਨ ਫਿਰ ਪ੍ਰਗਟ ਹੁੰਦਾ। ਤੇ ਫਿਰ ਭਾਈ ਉਹਨਾਂ ਦੀ ਜਿਹੜੀ ਇਹ ਕਹਾਣੀ ਹੈ, ਕਥਨ ਨਹੀਂ ਕੀਤੀ ਜਾ ਸਕਦੀ, ਉਪਮਾ ਹੈ ਜਿਹੜੀ ਪਰੇ ਹੋ ਜਾਂਦੀ ਹੈ।
ਆਣ ਉਪਾਵ ਜੇ ਤੇ ਕਿਛ ਕਹੀਏ ਸਿੱਖੇ ਪਾਵਤ।
ਗਰੀਬ ਨਵਾਜ ਜੀ ਬਖਸ਼ਾ ਕਰਦੇ, ਆਣ ਉਪਾਵ ਜੇ ਤੇ ਕਿਛ ਕਹੀਏ ਹੈ, ਹੋਰ ਜਿੰਨੇ ਵੀ ਉਪਾਵ ਦਾ ਮਤਲਬ ਹੈ ਯਤਨ, ਹੋਰ ਜਿੰਨੀਆਂ ਵੀ ਚੀਜ਼ਾਂ ਨੇ ਯਤਨ ਕਰਨ ਦੇ ਨਾਲ ਸਿੱਖੇ ਪਾਵਤ, ਸਿੱਖਣ ਦੇ ਨਾਲ ਪਾਵਤ ਪ੍ਰਾਪਤ ਹੋ ਜਾਂਦੀ, ਜਿੰਨੀਆਂ ਵੀ ਚੀਜ਼ਾਂ ਸਭ ਕੁਝ, ਜੋ ਬੰਦਾ ਸਿੱਖਿਆ ਪ੍ਰਾਪਤ ਕਰਨ ਕਿਸੇ ਵੀ ਚੀਜ਼ ਵਾਲੇ ਪਾਸੇ ਤੁਰ ਪੋ, ਲੱਗੇ ਰਹੋ ਲੱਗੇ ਰਹੋ, ਉਹ ਚੀਜ਼ ਆ ਹੀ ਜਾਂਦੀ ਹੈ ਅਭਿਆਸ ਦੇ ਨਾਲ ਸਭ ਕੁਝ। ਸੋ ਇਸ ਤਰ੍ਹਾਂ ਜਿੰਨੇ ਹੋਰ ਯਤਨ ਨੇ, ਜਿੰਨੀਆਂ ਹੋਰ ਚੀਜ਼ਾਂ ਨੇ, ਸਿੱਖਣ ਦੇ ਨਾਲ ਬੰਦਾ ਸਿੱਖ ਲੈਂਦਾ, ਕੋਈ ਔਖੀ ਚੀਜ਼ ਨਹੀਂ, ਕੋਈ ਵੀ ਨਹੀਂ ਔਖੀ, ਯਤਨ ਕਰਨ ਦੇ ਨਾਲ ਮਿਲ ਵੀ ਜਾਂਦੀ ਹੈ। ਸੋ ਇਸ ਤਰ੍ਹਾਂ ਜਿਹੜੀਆਂ ਦੁਰਲੱਭ ਚੀਜ਼ਾਂ ਨੇ ਸੰਸਾਰ ਦੇ ਵਿੱਚ, ਮਾਰੇ ਕਹਿੰਦੇ ਪਦਾਰਥ ਤੇ ਸਿੱਖਣ ਨਾਲ ਮਿਲ ਜਾਂਦੇ ਆ, ਯਤਨ ਕਰਨ ਨਾਲ ਮਿਲ ਜਾਂਦੇ ਆ, ਦੁਰਲੱਭ ਨਹੀਂ। ਨਾ ਦੁਰਲੱਭੰ ਧਨੰ ਰੂਪੰ ਨਾ ਦੁਰਲੱਭੰ ਸਵਰਗ ਰਾਜਨ ਹੈ। ਗਰੀਬ ਨਵਾਜ ਕਹਿੰਦੇ ਧਨ ਜਿਹੜਾ ਤੇ ਰੂਪ ਜਿਹੜਾ ਇਹ ਦੁਰਲੱਭ ਨਹੀਂ, ਲੱਭ ਜਾਂਦਾ। ਦੁਰਲੱਭ ਕਹਿੰਦੇ ਨੇ ਜਿਹੜੀ ਚੀਜ਼ ਔਖੀ ਲੱਭਦੀ ਹੋਵੇ, ਕਠਿਨ ਪ੍ਰਾਪਤ ਹੋਵੇ, ਬਹੁਤ ਭਾਰੀ ਯਤਨ ਕਰਨ ਨਾਲ ਮਿਲੇ। ਮਾਰੇ ਕਹਿੰਦੇ ਧਨ ਵੀ ਰੂਪ ਵੀ ਇਹ ਦੁਰਲੱਭ ਨਹੀਂ, ਮਿਲ ਜਾਂਦਾ। ਸੋ ਇਸ ਤਰ੍ਹਾਂ ਦੁਰਲੱਭੰ ਸਵਰਗ ਰਾਜਨ ਹੈ, ਸਵਰਗ ਦਾ ਰਾਜ, ਸਵਰਗਾਂ ਦਾ ਰਾਜ, ਇੰਦਰ ਦੀ ਪਦਵੀ, ਉਹ ਵੀ ਦੁਰਲੱਭ ਨਹੀਂ ਹੈ, ਉਹ ਵੀ ਮਿਲ ਜਾਂਦੀ ਹੈ। ਨੱਚ ਦੁਰਲੱਭੰ ਭੋਜਨੰ ਵਿੰਜਨੰ, ਭੋਜਨ ਜਿਹੜੇ ਸਰੂਣੇ, ਇਸ ਤਰ੍ਹਾਂ ਵਿੰਜਨੰ ਮਿੱਠੇ ਭੋਜਨ ਪਦਾਰਥ, ਤਰ੍ਹਾਂ ਤਰ੍ਹਾਂ ਕਹਿੰਦੇ ਭਾਵ ਤਰ੍ਹਾਂ ਤਰ੍ਹਾਂ ਦੇ ਭੋਜਨ ਪਦਾਰਥ ਖਾਣ ਵਾਲੇ, ਇਹ ਵੀ ਮਿਲ ਜਾਂਦੇ ਨੇ। ਨੱਚ ਦੁਰਲੱਭੰ ਸਵਰਗ ਅੰਬਰਾ ਹੈ, ਸਵੱਛ ਅੰਬਰਾ ਹੈ, ਵਧੀਆ ਕੱਪੜੇ, ਸੋ ਕੀਮਤੀ ਤੇ ਸਵੱਛ ਕੱਪੜੇ। ਸੋ ਇਸ ਤਰ੍ਹਾਂ ਇਹ ਵੀ ਦੁਰਲੱਭ ਨਹੀਂ, ਇਹ ਵੀ ਸੰਸਾਰ ਦੇ ਵਿੱਚੋਂ ਕਿੰਨੇ ਮਰਜ਼ੀ ਮਹਿੰਗੇ ਕੱਪੜੇ, ਵਧੀਆ ਕੱਪੜੇ ਮਿਲ ਜਾਂਦੇ ਆ, ਪ੍ਰਾਪਤ ਹੋ ਜਾਂਦੇ ਆ ਯਤਨ ਕਰਨ ਦੇ ਨਾਲ। ਨੱਚ ਦੁਰਲੱਭੰ ਸੁੱਤ ਮਿੱਤਰ ਭਰਾ ਬਾਂਧਵ, ਮਿੱਤਰ ਵੀ ਮਨੁੱਖ ਬਣਾ ਲੈਂਦਾ। ਜਦੋਂ ਚੀਜ਼ਾਂ ਕੋਲ ਹੋ ਜਾਣ, ਪਦਾਰਥ ਆ ਜਾਣ, ਮਾਇਆ ਆ ਜਾਵੇ, ਆਪੇ ਲੋਕੀ ਮਿੱਤਰ ਬਣ ਜਾਂਦੇ ਆ। ਮਾਇਆ ਧਾਰੀ ਬੰਦੇ ਦੇ ਸਾਰੇ ਮਿੱਤਰ ਹੁੰਦੇ ਆ। ਸੋ ਇਸ ਤਰ੍ਹਾਂ ਫਿਰ ਦੂਰੋਂ ਦੂਰੋਂ ਵੀ ਰਿਸ਼ਤੇਦਾਰੀਆਂ ਕੱਢ ਲੈਂਦੇ ਆ। ਸੋ ਇਸ ਤਰ੍ਹਾਂ ਇਹ ਮਿੱਤਰ ਵੀ ਬਣਾਉਣੇ ਔਖੇ ਨਹੀਂ, ਬੰਧ ਰਿਸ਼ਤੇਦਾਰ ਵੀ ਬਣ ਜਾਂਦੇ ਆ। ਸੋ ਇਸ ਤਰ੍ਹਾਂ ਬਾਕੀ ਸੰਬੰਧੀ ਵੀ ਮਿਲ ਜਾਂਦੇ ਆ। ਨੱਚ ਦੁਰਲੱਭ ਬਣਤਾ ਬਿਲਾਸ ਹੈ। ਹੋਰ ਕੌਤਕ ਜਿਹੜੇ ਨੇ ਉਹ ਵੀ ਦੁਰਲੱਭ ਨਹੀਂ, ਆਨੰਦ ਪ੍ਰਾਪਤ ਕਰਨੇ। ਨੱਚ ਦੁਰਲੱਭ ਵਿਦਿਆ ਪ੍ਰਵੀਣੰ, ਉਹ ਵਿਦਿਆ ਦੇ ਵਿੱਚ ਸਦਨ ਹੋਣਾ, ਪੜ੍ਹਾਈ ਦੇ ਵਿੱਚ, ਸੰਸਾਰ ਦੀ ਵਿਦਿਆ ਦੇ ਵਿੱਚ ਨਿਪੁੰਨ ਹੋਣਾ, ਚਤੁਰ ਹੋਣਾ, ਇਹ ਵੀ ਦੁਰਲੱਭ ਨਹੀਂ। ਚਤੁਰ ਵੀ ਬੰਦਾ ਪੜ੍ਹ ਕੇ ਹੋ ਜਾਂਦਾ, ਪੜ੍ਹਦਾ ਪੜ੍ਹਦਾ ਬੰਦਾ ਚਤੁਰ ਹੋ ਜਾਂਦਾ, ਵਿਦਵਾਨ ਬਣ ਜਾਂਦਾ ਹੈ। ਨੱਚ ਦੁਰਲੱਭ ਚਤੁਰ ਚੰਚਲ ਹੈ, ਸਿਆਣਾ ਹੋਣਾ ਤੇ ਕੰਮ ਕਾਰ ਨੂੰ, ਬਿਜ਼ਨਸ ਨੂੰ ਚਲਾਉਣ ਦੇ ਵਿੱਚ, ਕਾਰ ਵਿਹਾਰ ਦੇ ਵਿੱਚ ਬਹੁਤ ਚੰਚਲ ਹੋਣਾ, ਸਾਰੇ ਪਾਸੇ ਸੰਭਾਲ ਲੈਣੇ, ਉਹ ਵੀ ਕੋਈ ਵੱਡੀ ਗੱਲ ਨਹੀਂ ਹੈ, ਉਹ ਵੀ ਦੁਰਲੱਭ ਚੀਜ਼ ਨਹੀਂ। ਦੁਰਲੱਭ ਕੀ ਮਹਾਰਾਜ? ਇਸ ਤਰ੍ਹਾਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਆ ਵੀ ਜੈਸੇ ਆਨ ਭਾਵ ਜੇਤੇ ਕਿਛ ਕਹੀਏ, ਹੋਰ ਜਿੰਨੇ ਵੀ ਇਹ ਉਪਾਵ ਨੇ ਜਿਹੜੇ ਆਪਾਂ ਗਿਣੇ ਹੋਣ, ਮਹਾਰਾਜ ਨੇ ਕਿਰਪਾ ਕਰਕੇ ਦੱਸੇ ਨੇ, ਇਹ ਸਾਰੇ ਦੁਰਲੱਭ ਨਹੀਂ ਹਨ। ਇਹ ਪ੍ਰਾਪਤ ਸਿੱਖਣ ਦੇ ਨਾਲ ਸਭ ਕੁਝ, ਕੋਈ ਬੰਦੇ ਕੋਲ ਹੁਨਰ ਹੋਵੇ, ਕਲਾ ਹੋਵੇ, ਧਨ ਵੀ ਬੰਦਾ ਕਮਾ ਲੈਂਦਾ ਕਲਾ ਦੇ ਜ਼ਰੀਏ, ਹੁਨਰ ਦੇ ਜ਼ਰੀਏ। ਰੂਪ ਵੀ ਬੰਦੇ ਉੱਪਰ ਮਾਇਆ ਲਿਆ ਦਿੰਦੀ ਹੈ, ਮਾਇਆ ਦਾ ਹੁਸਨ ਬਥੇਰਾ ਹੁੰਦਾ, ਮਾਇਆ ਦੇ ਨਾਲ ਰੂਪ ਵੀ ਆਪੇ ਆ ਜਾਂਦਾ। ਸੋ ਇਸ ਤਰੀਕੇ ਨਾਲ ਚੀਜ਼ਾਂ ਨੇ ਜਿਹੜੀਆਂ ਸਭ ਮਿਲ ਜਾਂਦੀਆਂ, ਕੋਈ ਔਖੀ ਚੀਜ਼ ਨਹੀਂ ਹੈ। ਇੱਕ ਚੀਜ਼ ਬੜੀ ਔਖੀ, ਉਹ ਨਹੀਂ ਮਿਲਦੀ ਕਿਤੋਂ, ਮਹਾਰਾਜ ਕਹਿੰਦੇ ਨੇ ਉਹ ਚੀਜ਼ ਕਿਹੜੀ ਹੈ? ਉਹ ਕਹਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਰਮ ਬਖਸ਼ਿਸ਼ ਕਰਦੇ ਨੇ, ਦੁਰਲੱਭੰ ਏਕ ਭਗਵਾਨ ਨਾਮੈ ਨਾਨਕ ਲੱਭਜੰ ਸਾਧ ਸੰਗ ਕਿਰਪਾ ਪ੍ਰਭੰ। ਇੱਕ ਪਰਮੇਸ਼ਰ ਦਾ ਨਾਮ ਜਿਹੜਾ ਨਾ, ਉਹ ਦੁਰਲੱਭ ਹੈ, ਉਹ ਨਹੀਂ ਕਿਤੋਂ ਮਿਲਦਾ, ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ। ਇਸ ਤਰੀਕੇ ਨਾਲ ਆਨ ਭਾਵ ਜੇਤੇ ਕਿਛ ਕਹੀ ਹੈ, ਹੋਰ ਜਿੰਨੇ ਵੀ ਯਤਨ ਕੀਤੇ ਜਾਂਦੇ ਨੇ ਨਾ, ਚੇਤੇ ਸਿੱਖੇ ਭਾਵ, ਉਹ ਸਿੱਖਣ ਦੇ ਨਾਲ ਸਭ ਕੁਝ ਹੋ ਜਾਂਦਾ, ਸਭ ਕੁਝ ਮਨੁੱਖ ਸਿੱਖ ਜਾਂਦਾ ਹੈ।
ਅਚਿੰਤ ਲਾਲ ਗ੍ਰਹਿ ਭੀਤਰ ਪ੍ਰਗਟਿਓ ਅਗਮ ਜੈਸੇ ਪਰਖਾਵਤ।
ਅਚਿੰਤ, ਚਿੰਤਾ ਨੂੰ ਦੂਰ ਕਰਨ ਵਾਲਾ ਜੋ ਪਰਮੇਸ਼ਰ ਲਾਲ ਪਿਆਰਾ ਵਾਹਿਗੁਰੂ ਹੈ, ਗ੍ਰਹਿ ਭੀਤਰ ਪ੍ਰਗਟਿਓ, ਸਰੀਰ ਦੇ ਵਿੱਚ ਪ੍ਰਗਟ ਹੋ ਜਾਂਦਾ, ਸਰੀਰ ਰੂਪੀ ਘਰ ਦੇ ਵਿੱਚ ਪ੍ਰਗਟ ਹੋ ਜਾਂਦਾ, ਘਰ ਵਿੱਚ ਆ ਕੇ ਦਰਸ਼ਨ ਦੇ ਜਾਂਦਾ, ਜਿਵੇਂ ਭਗਤ ਤ੍ਰਿਲੋਚਨ ਜੀ ਨੂੰ ਆ ਕੇ ਦਰਸ਼ਨ ਦਿੱਤੇ ਨੇ। ਸੋ ਉਹਨਾਂ ਦਾ ਪਰਮੇਸ਼ਰ ਜੀ ਇਸ ਤਰ੍ਹਾਂ ਨੌਕਰ ਬਣ ਕੇ ਕੰਮ ਕਰਦੇ ਰਹੇ ਨੇ। ਵੇਖੋ ਰੱਬ ਭਗਤਾਂ ਨੂੰ ਕਿੰਨਾ ਪਿਆਰ ਕਰਦਾ। ਰੱਬ ਬ੍ਰਹਿਮੰਡਾਂ ਦਾ ਮਾਲਕ, ਦੁਨੀਆਂ ਦਾ ਮਾਲਕ ਭਗਤਾਂ ਦੇ ਘਰੇ ਨੌਕਰੀ ਕਰਦਾ, ਇਸ ਤਰ੍ਹਾਂ ਘਰ ਦੇ ਵਿੱਚ ਆ ਜਾਂਦਾ ਵਾਹਿਗੁਰੂ। ਅਤੇ ਗ੍ਰਹਿ ਭੀਤਰ ਪ੍ਰਗਟਿਓ, ਸਰੀਰ ਰੂਪੀ ਘਰ ਦੇ ਵਿੱਚ ਭਾਈ ਵਾਹਿਗੁਰੂ ਜੀ ਪ੍ਰਗਟ ਹੋ ਜਾਂਦੇ ਨੇ। ਅਗਮ ਜੈਸੇ ਪ੍ਰਖਾਵਤ, ਜਿਵੇਂ ਕੋਈ ਅਗਮ ਔਖੀ ਚੀਜ਼ ਨੂੰ ਪਰਖੀਦਾ, ਕਠਿਨ ਚੀਜ਼ ਨੂੰ ਔਖਾ ਪਰਖੀਦਾ, ਇਸ ਤਰੀਕੇ ਦੇ ਨਾਲ ਵਾਹਿਗੁਰੂ ਜੀ ਤੋਂ ਇਸ ਤਰ੍ਹਾਂ ਕਠਿਨ ਪਹਿਲਾਂ ਪ੍ਰੀਖਿਆ ਵੀ ਕਰਦੇ, ਕਈ ਵਾਰੀ ਬਹੁਤ ਭਾਰੀ ਕਠਿਨ ਪ੍ਰੀਖਿਆ ਵੀ ਲੈ ਲੈਂਦੇ, ਪਾਸ ਵੀ ਫਿਰ ਆਪ ਹੀ ਕਰ ਦਿੰਦੇ ਨੇ, ਇਸ ਤਰ੍ਹਾਂ ਫਿਰ ਪ੍ਰਗਟ ਹੁੰਦੇ ਹਨ।
ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨਾ ਜਾਵਤ।
ਮਹਾਰਾਜ ਬੜੇ ਭਾਰੀ ਨੇ, ਅਤੁਲੋ ਤੁਲਿਓ ਨਾ ਜਾਵਤ, ਵਾਹਿਗੁਰੂ ਜੀ ਤੁਲੇ ਤੋਲੇ ਨਹੀਂ ਜਾ ਸਕਦੇ, ਕਿੰਨੇ ਮਹਾਰਾਜ ਭਾਰੇ ਆ। ਦੁਨੀਆਂ ਦੇ ਤਿੰਨਾਂ ਲੋਕਾਂ ਦੀਆਂ ਚੀਜ਼ਾਂ ਇੱਕ ਪਾਸੇ ਸਾਬਾ ਬਣਾ ਕੇ, ਤੱਕੜੀ ਬਣਾ ਕੇ ਇੱਕ ਸਾਬੇ ਚ ਪਾ ਦਿਓ, ਵਾਹਿਗੁਰੂ ਜੀ ਇੱਕ ਪਾਸੇ ਬੈਠੇ ਹੁਣ, ਤੋਲੇ ਨਹੀਂ ਜਾ ਸਕਦੇ, ਵਾਹਿਗੁਰੂ ਦਾ ਨਾਮ ਨਹੀਂ ਤੋਲਿਆ ਜਾ ਸਕਦਾ। ਕ੍ਰਿਸ਼ਨ ਭਗਵਾਨ ਜੀ ਗੋਪੀਆਂ ਨੇ ਦਾਨ ਕਰ ਦਿੱਤਾ, ਨਾਰਦ ਆਇਆ ਗੋਪੀਆਂ ਦੇ ਕੋਲ, ਗੋਪੀਆਂ ਨੂੰ ਕਹਿਣ ਲੱਗਾ ਕ੍ਰਿਸ਼ਨ ਭਗਵਾਨ ਤੁਸੀਂ ਹਰ ਜਨਮ ਵਿੱਚ ਪ੍ਰਾਪਤ ਕਰਨਾ ਚਾਹੁੰਦੀਆਂ ਹੋ? ਕਹਿੰਦੀਆਂ ਹਾਂਜੀ, ਅਸੀਂ ਚਾਹੁੰਦੀਆਂ ਹਰ ਜਨਮ ਵਿੱਚ ਸਾਨੂੰ ਕ੍ਰਿਸ਼ਨ ਪ੍ਰਾਪਤ ਹੋਵੇ, ਕ੍ਰਿਸ਼ਨ ਭਗਵਾਨ ਸਾਡਾ ਪਤੀ ਹੋਵੇ, ਫਿਰ ਦਾਨ ਕਰੋ, ਕਿਉਂਕਿ ਜਿਹੜੀ ਚੀਜ਼ ਦਾਨ ਕਰੀਏ ਉਹ 10 ਗੁਣਾ ਵੱਧ ਮਿਲਦੀ ਹੈ, ਇਸ ਕਰਕੇ ਦਾਨ ਕਰੋ, ਤੁਹਾਨੂੰ ਪ੍ਰਾਪਤ ਹੋਣਗੇ। ਗੋਪੀਆਂ ਨੇ ਕ੍ਰਿਸ਼ਨ ਭਗਵਾਨ ਨੂੰ ਦਾਨ ਕਰ ਦਿੱਤਾ। ਜਦੋਂ ਦਾਨ ਕਰ ਦਿੱਤਾ, ਨਾਰਦ ਜੀ ਕ੍ਰਿਸ਼ਨ ਨੂੰ ਲੈ ਕੇ ਤੁਰ ਪਏ, ਹੁਣ ਮੈਂ ਦਾਨ ਚ ਲੈ ਲਿਆ, ਚੱਲੋ ਮੇਰੇ ਨਾਲ। ਗੋਪੀਆਂ ਰੋਣ ਲੱਗ ਪਈਆਂ, ਉਸ ਵਕਤ ਜਦੋਂ ਰੋਈਆਂ ਤੇ ਨਾਰਦ ਜੀ ਕਹਿਣ ਲੱਗੇ ਕਿ ਹੁਣ ਤੁਸੀਂ ਕ੍ਰਿਸ਼ਨ ਦੇ ਬਰਾਬਰ ਮੈਨੂੰ ਕੋਈ ਚੀਜ਼ ਦਿਓ, ਸੋਨਾ ਦਿਓ ਜਾਂ ਪਦਾਰਥ, ਤਾਂ ਵਾਪਸ ਕਰ ਦਿਆਂਗਾ। ਤੱਕੜੀ ਦੇ ਛਾਬੇ ਦੇ ਵਿੱਚ ਇੱਕ ਪਾਸੇ ਸੋਨਾ ਪਾਇਆ, ਇੱਕ ਪਾਸੇ ਕ੍ਰਿਸ਼ਨ ਭਗਵਾਨ ਜੀ ਬੈਠੇ ਨੇ, ਤੋਲੇ ਨਹੀਂ ਗਏ ਸਨ ਗਏ। ਉਹ ਛਾਬਾ ਸੀ ਜਿਹੜਾ ਭਾਰਾ ਹੋ ਗਿਆ ਜਿੱਧਰ ਉਹ ਬੈਠੇ ਸੀ, ਇੱਕ ਪਾਸੇ ਪਤਾ ਨੀ ਕਿੰਨੇ ਮਨ ਸੋਨਾ ਪਾਤਾ ਸੀ, ਤਾਂ ਵੀ ਨੀ ਉਹ ਛਾਬਾ ਥੱਲੇ ਲੱਗਾ। ਭਗਵਾਨ ਵਾਲਾ ਪਾਸਾ ਭਾਰਾ ਸੀ, ਇਸ ਤਰ੍ਹਾਂ ਵਾਹਿਗੁਰੂ ਜੀ ਤੋਲੇ ਨਹੀਂ ਜਾ ਸਕਦੇ। ਫਿਰ ਉਹਨਾਂ ਨੇ ਇਸ਼ਾਰਾ ਕੀਤਾ ਕਿ ਤੁਲਸੀ ਦੇ ਪੱਤੇ ਉੱਪਰ ਪਰਮੇਸ਼ਰ ਦਾ ਨਾਮ ਲੈ ਕੇ ਇੱਧਰ ਰੱਖੋ। ਤੁਲਸੀ ਦੇ ਪੱਤੇ ਉੱਪਰ ਵਾਹਿਗੁਰੂ ਦਾ ਨਾਮ ਲੈ ਕਰਕੇ ਦੂਜੇ ਛਾਬੇ ਦੇ ਵਿੱਚ ਰੱਖਿਆ, ਫਿਰ ਉਹ ਛਾਬਾ ਸੀ ਜਿਹੜਾ ਨੀਵਾਂ ਹੋ ਗਿਆ, ਉੱਧਰੋਂ ਉੱਚੇ ਹੋ ਗਏ, ਫਿਰ ਨਾਮ ਵਾਲਾ ਛਾਬਾ ਭਾਰਾ ਹੋ ਗਿਆ। ਇਸ ਤਰ੍ਹਾਂ ਨਾਮ ਜਿਹੜਾ ਉਹ ਭਾਰੀ ਹੈ, ਅਵਤਾਰਾਂ ਤੋਂ ਵੀ ਭਾਰੀ ਹੈ। ਵਾਹਿਗੁਰੂ ਇਸ ਤਰ੍ਹਾਂ ਭਾਰਾ ਹੈ। ਵਾਹਿਗੁਰੂ ਤੁਲਿਓ ਤੁਲਿਓ ਨਾ ਜਾਵਤ, ਅਤੁੱਲ ਨੇ ਪਾਈ, ਤੁਲਨ ਤੋਂ ਪਰੇ ਨੇ। ਨਿਰੰਕਾਰ ਨਿਰਗੁਣ ਨਿਰੰਕਾਰ ਅਵਿਨਾਸ਼ੀ ਨਿਰਗੁਣ ਨੇ, ਬਾਕੀ ਸਾਰੀ ਜਿਹੜੀ ਦੁਨੀਆ ਤਿੰਨਾਂ ਗੁਣਾਂ ਤੋਂ ਪੈਦਾ ਹੋਈ ਹੈ, ਰਜੋ ਤਮੋ ਸਤੋ। ਕਿਸੇ ਦੇ ਵਿੱਚ ਰਾਜਸੀ ਗੁਣ ਜ਼ਿਆਦਾ, ਰਾਜਿਆਂ ਵਾਲਾ ਸੁਭਾਅ ਦਾ ਮਾਇਆਧਾਰੀ ਸੁਭਾਅ, ਸੰਸਾਰ ਦੇ ਸੁੱਖ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਵੀ ਜ਼ਿਆਦਾ ਚਾਹੁੰਦਾ, ਵਡਿਆਈ ਭਾਲਦਾ, ਮਾਇਆ ਮੇਰੇ ਸੁੱਖ, ਇਹ ਰਜੋ ਗੁਣ ਦਾ, ਇਹ ਰਜੋ ਗੁਣ ਦੇ ਵਿੱਚ ਅੱਧ ਚ। ਕਈਆਂ ਦਾ ਤਮੋ ਗੁਣੀ ਸੁਭਾਅ ਹੁੰਦਾ, ਕ੍ਰੋਧ ਜ਼ਿਆਦਾ ਹੋਣਾ, ਗੁੱਸੇ ਵਿੱਚ ਜ਼ਿਆਦਾ ਹੋਣਾ, ਇਸ ਤਰ੍ਹਾਂ ਦੁਸ਼ਮਣੀ ਰੱਖਣੀ ਜਾਂ ਇਸੇ ਤਰ੍ਹਾਂ ਪਦਾਰਥਾਂ ਦਾ ਖਾਣਾ, ਮਾਸ ਮੱਛੀ ਖਾਣਾ, ਇਸ ਤਰ੍ਹਾਂ ਇਹਨਾਂ ਇਹ ਤਮੋ ਗੁਣੀ ਸੁਭਾਅ। ਉਹਨਾਂ ਵਿੱਚ ਤਮੋ ਗੁਣ ਅਧਿਕ ਹੁੰਦਾ ਹੈ, ਤੇ ਕਈ ਸਤੋ ਗੁਣੀ ਹੁੰਦੇ ਆ, ਠੰਡੇ ਸੁਭਾਅ ਵਾਲੇ ਹੁੰਦੇ ਆ, ਸ਼ਾਂਤ ਸੁਭਾਅ ਹੁੰਦਾ, ਉਹ ਖੁਸ਼ ਪ੍ਰਸੰਨ ਚਿੱਤ ਰਹਿੰਦੇ ਨੇ। ਇਸ ਤਰ੍ਹਾਂ ਬਾਕੀ ਸਾਰੀ ਜਿਹੜੀ ਦੁਨੀਆਂ ਇਹਨਾਂ ਤਿੰਨਾਂ ਗੁਣਾਂ ਤੋਂ ਪੈਦਾ ਹੋਈ ਹੈ। ਤਿੰਨ ਗੁਣ, ਨਿਰਗੁਣ ਦਾ ਮਤਲਬ ਇਹ ਆ ਵੀ ਵਾਹਿਗੁਰੂ ਤਿੰਨ ਗੁਣ ਨਹੀਂ, ਤਿੰਨਾਂ ਗੁਣਾਂ ਤੋਂ ਉੱਪਰ ਹੈ। ਇਹਦਾ ਮਤਲਬ ਇਹ ਨਹੀਂ ਵੀ ਵਾਹਿਗੁਰੂ ਵਿੱਚ ਗੁਣ ਹੀ ਕੋਈ ਨਹੀਂ। ਨਿਰਗੁਣ ਦਾ ਮਤਲਬ ਜਿਵੇਂ ਮਹਾਰਾਜ ਨੇ ਨਿਰਗੁਣ ਨੂੰ ਹੋਰ ਥਾਵਾਂ ਤੋਂ ਵੀ ਮੇਰੇ 'ਚ ਕੋਈ ਗੁਣ ਨਹੀਂ, ਸੋ ਉਹ ਇਸ ਤਰੀਕੇ ਨਾਲ ਵਰਤਿਆ। ਇੱਥੇ ਮਹਾਰਾਜ ਕਹਿੰਦੇ ਵੀ ਵਾਹਿਗੁਰੂ ਜੀ ਤਿੰਨਾਂ ਗੁਣਾਂ ਤੋਂ ਉੱਪਰ ਹੈ, ਰੂਪ ਨਾ ਰੇਖ ਨਾ ਰੰਗ, ਵਿੱਚ ਤਿਰੇ ਗੁਣ ਤੇ ਪ੍ਰਭ ਭਿੰਨ। ਵਾਹਿਗੁਰੂ ਇਹਨਾਂ ਰੂਪਾਂ ਤੋਂ ਵੀ, ਰੇਖਾਂ ਤੋਂ ਵੀ, ਰੰਗਾਂ ਤੋਂ ਪਰੇ ਹੈ। ਵਾਹਿਗੁਰੂ 'ਚ ਨਾ ਕੋਈ ਰੂਪ ਹੈ ਵਿਸ਼ੇਸ਼ ਰੂਪ, ਤੇ ਕਿਸ ਤਰ੍ਹਾਂ ਦਾ, ਕਿਹਦੇ ਵਰਗਾ, ਰੇਖਾ ਵੀ ਉਹਦੇ ਜਿਵੇਂ ਆਪਣੇ ਹੱਥਾਂ ਪੈਰਾਂ ਤੇ ਰੇਖਾਵਾਂ ਹੁੰਦੀਆਂ, ਹੱਥਾਂ ਦੇ ਰੇਖਾਵਾਂ ਨੇ, ਪੈਰਾਂ ਤੇ ਨੇ, ਮੱਥੇ ਤੇ ਨੇ, ਇਹ ਵਾਹਿਗੁਰੂ ਦੇ ਵਿੱਚ ਕੋਈ ਇਹੋ ਜਿਹੀਆਂ ਰੇਖਾਵਾਂ ਵੀ ਨਹੀਂ। ਰੰਗ ਜਿਵੇਂ ਚਿੱਟਾ ਕਿਸੇ ਦਾ ਗੋਰਾ, ਕਿਸੇ ਦਾ ਕਾਲਾ, ਕਿਸੇ ਦਾ ਕਣਕ ਭਿੰਨਾ ਹੈ, ਕਿਸੇ ਦਾ ਕਿੱਦਾਂ ਦਾ, ਕਿਸੇ ਦਾ ਕਿੱਦਾਂ ਦਾ, ਇਸ ਤਰ੍ਹਾਂ ਵਾਹਿਗੁਰੂ ਦਾ ਕੋਈ ਵਿਸ਼ੇਸ਼ ਰੰਗ ਵੀ ਨਹੀਂ। ਤੇ ਇਹਨਾਂ ਤਿੰਨਾਂ ਗੁਣਾਂ ਤੇ ਤ੍ਰੇ ਗੁਣ ਤੇ ਪ੍ਰਭ ਭਿੰਨ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ, ਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿਣ ਸਕਤ ਕਹੇ। ਸੋ ਇਸ ਤਰ੍ਹਾਂ ਨਾ ਉਹਦੇ ਕੋਈ ਚੱਕਰ ਹੈ, ਜਿਵੇਂ ਅਵਤਾਰੀ ਪੁਰਸ਼ਾਂ ਦੇ ਚੱਕਰ ਹੁੰਦੇ ਨੇ, ਹੱਥਾਂ ਦੇ ਵਿੱਚ ਚੱਕਰ ਹੁੰਦਾ, ਪੈਰ 'ਚ ਪਦਮ। ਸੋ ਇਸ ਤਰ੍ਹਾਂ ਵਾਹਿਗੁਰੂ ਚੱਕਰਾਂ ਤੋਂ ਵੀ ਪਰੇ ਚਿਹਨ, ਸੋ ਨਾ ਕੋਈ ਵਿਸ਼ੇਸ਼ ਨਿਸ਼ਾਨੀ ਹੈ ਉਹਦੀ, ਅਰ ਵਰਨ ਜਾਤ ਨਾ ਵਿਸ਼ੇਸ਼ ਉਹਦਾ ਕੋਈ ਰੰਗ ਹੈ, ਰੂਪ ਰੇਖ ਨਾ ਰੰਗ। ਇਸ ਤਰ੍ਹਾਂ ਸਾਰੀਆਂ ਚੀਜ਼ਾਂ ਤੋਂ ਵਾਹਿਗੁਰੂ ਜੀ ਭਿੰਨ ਉੱਪਰ ਨੇ, ਤਿੰਨਾਂ ਗੁਣਾਂ ਤੋਂ ਵਾਹਿਗੁਰੂ ਉੱਪਰ ਨੇ, ਰੰਗ ਨਿਰਗੁਣ। ਸੋ ਨਿਰੰਕਾਰ ਆਕਾਰ ਵੀ ਵਾਹਿਗੁਰੂ ਦਾ ਕੋਈ ਨਹੀਂ, ਮਾਇਕੀ ਆਕਾਰ ਆਪਣੇ ਸਰੀਰਾਂ ਦੇ ਆਕਾਰ ਨੇ, ਤੇ ਮਾਇਆ ਦੇ ਬਲ ਮਾਇਆ ਕਰਕੇ ਇਹ ਧਾਰਨ ਕੀਤੇ ਨੇ। ਸੋ ਵਾਹਿਗੁਰੂ ਦੇ ਵਿੱਚ ਕੋਈ ਆਕਾਰ ਨਹੀਂ ਹੈ, ਨਿਰੰਕਾਰ ਇਸ ਕਰਕੇ ਵਾਹਿਗੁਰੂ ਨੂੰ ਕਹਿੰਦੇ ਨੇ, ਅਵਿਨਾਸ਼ੀ ਹੈ, ਨਾਸ਼ ਤੋਂ ਰਹਿਤ। ਆਪਾਂ ਸਾਰੇ ਨਾਸ਼ ਵਿੱਚ ਆ ਜਾਂਦੇ ਹਾਂ, ਸਮੇਂ ਆਪਾਂ ਸਮੇਂ ਦੇ ਨਾਲ ਸਰੀਰ ਆਪਣਾ ਬਚਪਨ ਚ ਸੀ, ਜਵਾਨੀ, ਵਡੇਪਾ, ਫਿਰ ਖਤਮ ਹੋ ਜਾਏਗਾ। ਦੁਨੀਆਂ ਜਿਹੜੀ ਹੈ ਇਹ ਸਮੇਂ ਨਾਸ਼ ਦੇ ਵਿੱਚ ਹੈ, ਆਪਣੇ ਵੇਸ ਤੇ ਤੁਰੀ ਜਾਂਦੀ ਹੈ, ਭਰੀ ਵੀ ਲੱਗਦੀ ਹੈ, ਸੰਸਾਰ ਨਾਸ਼ਮੰਤ ਹੈ, ਖਤਮ ਹੋਣ ਵਾਲਾ। ਵਾਹਿਗੁਰੂ ਤਿੰਨਾਂ ਪਿੱਛੇ ਵੀ ਸੀਗਾ, ਹੁਣ ਵੀ ਆ, ਗਾਹ ਨੂੰ ਵੀ ਹੋਵੇਗਾ, ਤਿੰਨਾਂ ਸਮਿਆਂ 'ਚ ਜਿਹੜਾ ਕਦੇ ਖਤਮ ਨਾ ਹੋਵੇ ਉਹਨੂੰ ਅਵਿਨਾਸ਼ੀ ਕਹਿੰਦੇ। ਜਿਹੜਾ ਪਿੱਛੇ ਸੀਗਾ ਹੁਣ ਹੈ, ਗਾਹ ਨੂੰ ਨਹੀਂ, ਅਗਾਹ ਨੂੰ ਨਾ ਹੋਵੇ ਉਹਨੂੰ ਅਵਿਨਾਸ਼ੀ ਨਹੀਂ ਕਹਿੰਦੇ, ਉਹਨੂੰ ਮਿੱਥਿਆ ਕਹਿ ਦਿੰਦੇ ਆ। ਇੱਕ ਝੂਠ ਹੁੰਦੀ ਚੀਜ਼, ਇੱਕ ਮਿੱਥੀ ਹੁੰਦੀ ਹੈ, ਇੱਕ ਸੱਚੀ ਹੁੰਦੀ ਹੈ, ਤਿੰਨ ਚੀਜ਼ਾਂ ਹੁੰਦੀਆਂ ਨੇ। ਝੂਠ ਉਹ ਹੁੰਦੀ ਜਿਹੜੀ ਹੋਵੇ ਹੀ ਨਾ, ਬਿਲਕੁਲ ਹੋਵੇ ਹੀ ਨਾ, ਉਦਾਂ ਹੀ ਪ੍ਰਤੀਤ ਹੋਵੇ, ਬਿਲਕੁਲ ਹੋਣੀ ਨਾ। ਸੋ ਇਸ ਤਰ੍ਹਾਂ ਉਹ ਝੂਠੀ ਚੀਜ਼ ਹੈ। ਇੱਕ ਮਿੱਥੀ ਹੁੰਦੀ ਹੈ ਜਿਹੜੀ ਕੁਝ ਸਮੇਂ ਵਾਸਤੇ ਹੋਵੇ। ਆਪਾਂ ਹੁਣ ਕਿਸੇ ਦੀ ਉਮਰ ਮੇਰੇ ਵਰਗੇ ਦੀ 25 ਸਾਲ ਮੰਨ ਲਓ, ਪਹਿਲਾਂ ਨਹੀਂ ਸੀ ਹੈਗਾ ਉਹ, ਪਹਿਲਾਂ ਨਹੀਂ, 25 ਸਾਲ ਪਹਿਲਾਂ ਨਹੀਂ ਸੀ, ਹੁਣ ਹੈ। ਤੇ ਜਿੰਨੀ ਆਯੂ ਪ੍ਰਾਪਤ ਹੋਈ, ਜਦੋਂ ਉਹ ਖਤਮ ਹੋ ਗਈ, ਉਦੋਂ ਬਾਅਦ ਇਹ ਸਰੀਰ ਖਤਮ ਹੋ ਜਾਵੇਗਾ, ਫਿਰ ਨਹੀਂ ਹੋਵੇਗਾ। ਪਹਿਲਾਂ ਨਹੀਂ ਸੀ, ਪਹਿਲੇ ਸਮੇਂ 'ਚ, ਵੀਰਲੇ ਸਮੇਂ 'ਚ ਵੀ ਨਹੀਂ, ਤੇ ਵਿਚਕਾਰਲੇ ਸਮੇਂ ਦੇ ਵਿੱਚ ਹੈ, ਪਹਿਲੇ ਸਮੇਂ ਵਿੱਚ ਵੀ ਨਹੀਂ, ਉਹ ਪਿਛਲੇ ਸਮੇਂ ਦੇ ਵਿੱਚ ਵੀ ਨਹੀਂ, ਅਖੀਰਲੇ ਸਮੇਂ ਦੇ ਵਿੱਚ ਵੀ ਨਹੀਂ, ਤੇ ਹੁਣ ਵਾਲੇ ਸਮੇਂ ਦੇ ਵਿੱਚ ਜਿਹੜੀ ਚੀਜ਼ ਹੈ ਉਸ ਨੂੰ ਕਹਿ ਦਿੰਦੇ ਨੇ ਮਿਥਿਆ। ਇਸ ਤਰ੍ਹਾਂ ਇਹ ਸੰਸਾਰ ਮਿਥਿਆ ਨੂੰ ਕਹਿ ਦਿੰਦੇ ਆ, ਪਹਿਲਾਂ ਨਹੀਂ ਸੀ, ਹੁਣ ਹੈ, ਆਪਾਂ ਨੂੰ ਦਿਸ ਰਿਹਾ। ਜਦੋਂ ਫਿਰ ਵਾਹਿਗੁਰੂ ਦੀ ਮਰਜ਼ੀ ਹੋਵੇਗੀ ਲੈ ਹੋ ਜਾਵੇਗਾ, ਉਦੋਂ ਨਹੀਂ ਹੋਵੇਗਾ। ਇਸ ਕਰਕੇ ਇਹ ਵੀ ਸੱਚਾ ਨਹੀਂ ਇਹਨੂੰ ਕਹਿ ਸਕਦੇ। ਸੱਚਾ ਕੇਵਲ ਪਰਮੇਸ਼ਰ, ਉਹਦਾ ਨਾਮ ਹੈ, ਉਹ ਹੀ ਰਹਿਣ ਵਾਲੀ ਚੀਜ਼। ਨਾਮ ਰਹੋ ਸਾਧੂ, ਰਹੋ ਰਹੋ ਗੁਰੂ ਗੋਬਿੰਦ, ਜੋ ਪਿਓ ਸੋ ਬਿਨਸ ਹੈ, ਪਰੋਗ ਆਜ ਦੇ ਕਾਲ। ਜਿਹੜੀ ਚੀਜ਼ ਪੈਦਾ ਹੋਈ ਹੈ ਉਹ ਨਾਸ ਹੋਣ ਵਾਲੀ, ਜਿਹੜੀ ਪੈਦਾ ਹੋ ਗਈ ਨਾ ਉਹ ਨਾਸਵੰਤ ਹੈ, ਉਹਨੇ ਨਾਸ ਹੋਣੀ, ਤੇ ਜਿਹੜੀ ਪੈਦਾ ਨਹੀਂ ਹੋਈ ਉਹ ਨਾਸਵੰਤ ਹੀ ਨਹੀਂ, ਕਿਉਂਕਿ ਪੈਦਾ ਹੀ ਨਹੀਂ ਹੋਈ ਉਹ, ਵਾਹਿਗੁਰੂ ਜੀ ਪੈਦਾ ਨਹੀਂ ਹੁੰਦੇ ਇਸ ਕਰਕੇ ਨਾਸਵੰਤ, ਬਾਕੀ ਜਿੰਨੀ ਇਹ ਚੀਜ਼ ਹੈ। ਇਸ ਤਰ੍ਹਾਂ ਭਾਈ ਅਵਿਨਾਸ਼ੀ ਹੈ, ਪਾਸ ਪ੍ਰੈਜ਼ੈਂਟ ਫਿਊਚਰ ਤਿੰਨਾਂ ਸਮਾਂ ਤ੍ਰਈ ਕਾਲ ਅਬਾਦ ਵੰਗ ਸਤਵੰਗ ਸਰੂਪ ਜੋ ਹੋਵੇ। ਇਸ ਤਰ੍ਹਾਂ ਅਤੁਲਿਓ ਤੁਲਿਓ ਵਾਹਿਗੁਰੂ ਜੀ ਅਤੁਲਿਓ ਤੁਲਿਓ ਨਾ ਜਾਵਤ, ਤੁਲਨ ਤਾਂ ਪਰੇ ਨੇ ਤੁਲੇ ਨਹੀਂ ਜਾ ਸਕਦੇ ਹਨ, ਐਸੇ ਭਾਰੇ ਹਨ ਤੂੰ ਠਾਕੁਰ ਭਾਰੋ।
ਓ ਨਾਨਕ ਅਜਰ ਜਨ ਜਰਿਆ ਤਿਸ ਹੀ ਕੋ ਬਨ ਆਵਤ।
ਭਾਈ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਾਪਤੀ ਕਰਦੇ ਹੋਏ ਬਖਸ਼ਾ ਕਰਦੇ ਹੋਏ ਫਰਮਾ ਰਹੇ ਨੇ, ਕਹੋ ਨਾਨਕ ਅਜਰ ਜਨ ਜਰਿਆ, ਅਜਰ ਸ਼ਕਤੀਆਂ ਨੂੰ ਡਰ ਲੈਣ, ਥੋੜੀ ਜੀ ਸਿੱਧੀ ਪ੍ਰਾਪਤ ਹੋ ਜਾਵੇ ਤੇ ਲੋਕ ਤਿੰਨ ਤਿੰਨ ਤਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣਾ ਰਾਹੋ ਚਲਾਇਓ, ਥੋੜੀ ਜੀ ਸ਼ਕਤੀ ਕੋਈ ਪ੍ਰਾਪਤ ਕਰਕੇ ਤੇ ਉਹ ਆਪਣਾ ਰਸਤਾ ਤਿਆਰ ਕਰ ਲੈਂਦਾ, ਗੁਰੂ ਬਣ ਬੈਠਦਾ, ਆਪਣਾ ਪੰਥ ਤੋਰ ਲੈਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਅਜਰ ਸ਼ਕਤੀ ਹੈ ਜਿਹੜੀ ਪ੍ਰਾਪਤ ਹੁੰਦੀ ਮਨੁੱਖ ਵਿੱਚ, ਥੋੜਾ ਜਿਹਾ ਬਲ ਆ ਜਾਵੇ ਸਰੀਰਕ ਬਲ ਸਰੀਰ ਦੇ ਵਿੱਚ ਜ਼ੋਰ ਭਰ ਜਾਵੇ ਤੇ ਉਹਦੇ ਕੋਲੋਂ ਡਰਿਆ ਨਹੀਂ ਜਾਂਦਾ, ਉਹ ਮੋਢੇ ਉੱਚੇ ਕਰਕੇ ਤੁਰਦਾ। ਇਸ ਤਰ੍ਹਾਂ ਫਿਰ ਮਾਇਆ ਦਾ ਸਰੀਰ ਦਾ ਬਲ ਫਿਰ ਮਾਇਆ ਦਾ ਬਲ ਹੈ, ਮਾਇਆ ਦਾ ਬਲ ਵਾਲਾ ਬੰਦਾ ਵੀ ਉਹਦੇ ਕੋਲ ਵੀ ਡਰਿਆ ਨਹੀਂ ਜਾਂਦਾ। ਕੁਰਸੀ ਦਾ ਬਾਲਕ ਹੁੰਦਾ ਉਹ ਵੀ ਨਹੀਂ ਡਰਿਆ ਜਾਂਦਾ, ਫਿਰ ਜੋ ਮਨ ਵਿੱਚ ਆਉਂਦਾ ਮਨ ਆਈਆਂ ਕਰਦਾ, ਮਨ ਭਾਉਂਦੀਆਂ ਕਰਦਾ ਹੈ। ਉਹ ਲੋਕਾਂ ਨੂੰ ਦੁੱਖ ਦਿੰਦੇ ਨੇ ਰਾਜੇ ਬਣ ਕੇ, ਰਾਜ ਪ੍ਰਾਪਤ ਕਰਕੇ ਲੋਕਾਂ ਉੱਪਰ ਜ਼ੁਲਮ ਢਾਇਆ ਜਾਂਦਾ, ਉਹਦੇ ਕੋਲ ਹੁਣ ਬਲ ਆਇਆ ਹੈ ਸ਼ਕਤੀ ਹੈ। ਇਸ ਤਰ੍ਹਾਂ ਫਿਰ ਅਗਾਂਹ ਸ਼ਕਤੀ ਆਉਂਦੀ ਅੰਦਰਲੀ ਜਿਹੜੀ ਹੈ ਆਤਮ ਕਰਮ ਮਾਤਾ ਸ਼ਕਤੀਆਂ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਅਜਾਰ ਸ਼ਕਤੀਆਂ ਨੇ ਜਿਨ੍ਹਾਂ ਨੇ ਭਾਈ ਜਰਿਆ ਇਹਨੂੰ ਇਸ ਨੂੰ ਤਸੀਹੀ ਕੋ ਬਣਿਆਵਤ, ਉਹਨਾਂ ਨੂੰ ਇਹ ਆਨੰਦ ਬਣ ਆਉਂਦਾ ਜਿਹੜਾ ਮਹਾਰਾਜ ਨੇ ਸ਼ੁਰੂ ਚ ਵਰਣਨ ਕੀਤਾ, ਜਿਹੜਾ ਸੁੱਖ ਸ਼ੁਰੂ ਚ ਵਰਣਨ ਕੀਤਾ ਨਾ ਤਸੀਹੀ ਕੋ ਬਣਿਆਵਤ, ਉਹ ਸੁੱਖ ਉਹਨੂੰ ਬਣ ਕੇ ਉਹਨੂੰ ਮਿਲਦਾ ਉਹਨੂੰ ਬਣ ਆਉਂਦਾ ਹੈ ਜਿਹਨੇ ਅਜਾਰ ਸ਼ਕਤੀ ਨੂੰ ਜਰ ਲਿਆ। ਅਜਾਰ ਸ਼ਕਤੀਆਂ ਨੂੰ ਜਿਹਨਾਂ ਦਾ ਇਹ ਸ਼ਬਦ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਇਹ ਸ਼ਬਦ ਹੈ, ਉਹਨਾਂ ਤੋਂ ਵੱਡਾ ਕੌਣ ਹੁੰਦਾ ਹੋ ਸਕਦਾ ਜਰਨ ਵਾਲਾ, ਸਾਰੀਆਂ ਸ਼ਕਤੀਆਂ ਦੇ ਮਾਲਕ ਨੇ ਸਭ ਕੁਝ ਕਰ ਸਕਦੇ ਨੇ, ਪਰ ਮਹਾਰਾਜ ਨੇ ਭਾਣਾ ਬਣ ਦਿੱਤਾ ਵੀ ਤੇ ਬੈਠ ਕੇ ਸਾਰਾ ਸਰੀਰ ਛਾਲੇ ਛਾਲੇ ਹੋ ਗਿਆ। ਸੋ ਇਸ ਤਰ੍ਹਾਂ ਸਾਈ ਮੀਆਂ ਮੀਰ ਜੀ ਆਏ, ਕਹਿਣ ਲੱਗੇ ਹੁਕਮ ਕਰੋ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਈਏ। ਮਹਾਰਾਜ ਕਹਿੰਦੇ ਉੱਪਰ ਨੂੰ ਦੇਖੋ, ਆਕਾਸ਼ ਵੱਲ ਵੇਖੋ। ਉੱਪਰ ਨੂੰ ਦੇਖਿਆ ਉਹਨਾਂ ਦੇ ਪੈਗੰਬਰ 7,33 ਕਰੋੜ ਦੇਵਤੇ ਦੇਵੀਆਂ 9 ਕਰੋੜ ਸਾਰੇ ਜਤੀ ਨਾਸ ਸਭ ਖੜੇ ਹੱਥ ਜੋੜ ਕੇ, ਮਹਾਰਾਜ ਇੰਨਾ ਤੇ ਜਿਹੜੀ ਸਰਕਾਰ ਹੈ ਆਪਦੇ ਉੱਪਰ ਇੰਨਾ ਜ਼ੁਲਮ ਢਾ ਰਹੀ ਹੈ, ਹੁਕਮ ਕਰੋ ਆਪ ਜੀ ਕੋਲ। ਮਹਾਰਾਜ ਕਹਿੰਦੇ ਉੱਪਰ ਦੇਖ, ਉਹ ਸਾਰੇ ਇਹੀ ਆਗਿਆ ਮੰਗਦੇ ਸਾਡੇ ਕੋਲੋਂ, ਜੋ ਤੁਸੀਂ ਬਚਨ ਕੀਤਾ ਨਾ ਇਹ ਉਹ ਵੀ ਇਹੀ ਆਗਿਆ ਮੰਗ ਰਹੇ ਨੇ, ਪਰ ਨਹੀਂ ਜੋ ਚੀਜ਼ ਪ੍ਰਾਪਤ ਹੋਈ ਹੈ ਇਹਨੂੰ ਜਰ ਕੇ ਰੱਖਣਾ, ਇੰਨੀ ਸ਼ਕਤੀ ਨੂੰ ਜਰਿਆ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਂਦਰੀ ਚੌਂਕ ਤੇ ਸ਼ਹੀਦੀ ਜਿਸ ਵਕਤ ਦੇਣ ਲੱਗੇ ਨੇ, ਤੇ ਭਾਈ ਮਤੀ ਦਾਸ ਜੀ ਨੇ ਮਹਾਰਾਜ ਦੀਆਂ ਛਿਲਕਾਂ, ਗਰੀਬ ਨਵਾਜ ਨੇ ਗੰਨਾ ਚੁੱਪਿਆ, ਉਹ ਛਿਲਕਾਂ ਸਨ ਜਿਹੜੀਆਂ ਭਾਈ ਮਤੀ ਦਾਸ ਨੇ ਪਿੱਛੋਂ ਮਹਾਰਾਜ ਦੀਆਂ ਜਿਹੜੀਆਂ ਮਹਾਰਾਜ ਨੇ ਆਪਣੇ ਮੂੰਹ ਚੋਂ ਬਾਹਰ ਕੱਢੀਆਂ, ਮੁੱਖ ਦੇ ਵਿੱਚ ਉਹਨੇ ਉਹ ਮੂੰਹ ਚ ਪਾ ਲਈਆਂ, ਚੂਸ ਲਈਆਂ, ਸ਼ਕਤੀ ਆ ਗਈ, ਸਾਹ ਕਰਾਮਾਤ ਪ੍ਰਾਪਤ ਹੋ ਗਈ, ਬੇਅੰਤ ਸ਼ਕਤੀਆਂ। ਜਦੋਂ ਸ਼ਕਤੀ ਪ੍ਰਾਪਤ ਹੋਈ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਇਹੀ ਬਚਨ ਉਹਨਾਂ ਨੇ ਕੀਤਾ ਕਿ ਹਕੂਮਤ ਆਪ ਜੀ ਨੂੰ ਪਕੜ ਕੇ ਲਿਆਈ ਹੈ। ਮਹਾਰਾਜ ਕਹਿੰਦੇ ਜਿਹਦੀਆਂ ਤੂੰ ਛਿਲਕਾਂ ਚੁੱਕੀਆਂ ਉਹਦੇ ਕੋਲ ਕਿੰਨੀ ਹੋਵੇਗੀ, ਤੂੰ ਹਲੇ ਬ੍ਰਹਮ ਗਿਆਨ ਦੇ ਵਿੱਚ ਪਤੀ ਦਾਸ ਕੱਚਾ, ਇਸ ਕਰਕੇ ਤੂੰ ਇਹ ਸ਼ਕਤੀ ਨੂੰ ਨਹੀਂ ਆਪਾਂ ਇਸ ਤਰ੍ਹਾਂ ਨਹੀਂ ਵਰਤਣਾ। ਸੋ ਇਸ ਤਰ੍ਹਾਂ ਫਿਰ ਮਹਾਰਾਜ ਦਾ ਬਚਨ ਮੰਨਿਆ, ਕਿਰਪਾ ਹੋਈ, ਫਿਰ ਆਰਾ ਸਿਰ ਦੇ ਉੱਪਰ ਚੱਲ ਗਿਆ ਸੀ, ਪਰ ਉਹ ਚੀਜ਼ ਨੂੰ ਜਰ ਲਿਆ ਉਹਨਾਂ ਨੇ, ਆਰਾ ਵੀ ਚਲਾ ਲਿਆ। ਇਹਨੂੰ ਅਜਰ ਕਹਿੰਦੇ ਨੇ, ਅਜਰ ਸ਼ਕਤੀ ਨੂੰ ਜਰ ਲੈਣਾ, ਅੰਦਰ ਕਰਾਮਾਤ ਪ੍ਰਾਪਤ ਹੋ ਗਈ ਉਹਨੂੰ ਜਰ ਲੈਣਾ ਅਜਰ ਸ਼ਕਤੀ ਨੂੰ। ਕਹੋ ਨਾਨਕ ਅਜਰ ਜਿਨ ਜਰਿਆ, ਅਜਰ ਸ਼ਕਤੀ ਨੂੰ ਭਾਈ ਜੀ ਨੇ ਜਰ ਲਿਆ ਹੈ। ਅਜਰ ਜਿਨ ਜਰਿਆ, ਅਜਰ ਜਿਹੜੀ ਆਤਮ ਵਸਤੂ ਹੈ, ਜਦੋਂ ਉਹਦਾ ਪ੍ਰਕਾਸ਼ ਹੋ ਜਾਵੇ ਉਹਨੂੰ ਸਹਾਰ, ਪ੍ਰਕਾਸ਼ ਨੂੰ ਜਰਿਆ ਸਹਾਰ ਲਿਆ ਜਿਨ੍ਹਾਂ ਨੇ, ਤੁਸੀਂ ਕਹੋ ਬਣਿਆਵਤ, ਉਹਨਾਂ ਨੂੰ ਇਸ ਕਾਸ਼ ਬਰਨ ਸਨਾਵਤ ਜਿਹੜਾ ਸੁੱਖ ਹੈ, ਇਹ ਸੁੱਖ ਭਾਈ ਉਹਨਾਂ ਨੂੰ ਹੀ ਬਣਾਉਂਦਾ ਹੈ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ੀਆਂ, ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਅਣਜਾਣ ਬੱਚਾ ਮਾਫ ਕਰਨਾ। ਅੱਗੇ ਤੋਂ ਸੁੱਧ ਤੇ ਸਪਸ਼ਟ ਵਿਚਾਰਾਂ ਸੰਚਾਰ ਸਾਧ ਪੁਰਖੂ ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ ਤਾਂ ਜੋ ਲੋਕ ਤੁਸੀਂ ਇੱਥੇ ਪ੍ਰਲੋਕ ਖੇਲੇ ਹੋਣ। ਸਦੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।